ਮਸਤਕ ਕਰਮ ਲਿਖਿਓ ਤੁਰੇ ਜਾ ਹਰ ਸੰਪੇ ਨਾਨਕ ਕਰੇ ਤਾਂ ਕਹਿ ਹਰ ਸੰਪੇ ਨਾਨਕ
ਲਫ਼ਜ਼ ਆ ਗਿਆ ਜੇ ਤੂੰ ਸਾਰੀ ਸਿੱਖੀ ਤੇ ਲਿਖੀ ਹੋਈ ਹੈ ਉਹ ਹੈ ਸੰਪੇ ਉਹ ਹੈ ਪੁੱਤ ਧੀਆਂ ਲਈ ਵਰ ਲੈਣੇ ਕਿਸੇ ਸਾਧ ਸੰਤਾਂ ਕੋਲੋਂ ਉਹ ਆ ਧਨ ਦੌਲਤ ਇਕੱਠੀ ਕਰਨ ਲਈ ਕਿਸੇ ਸਾਧ ਸੇਵਾ ਦੀ ਮੈਨੂੰ ਉਹਨਾਂ ਨੇ ਵਰ ਦਿੱਤਾ ਉਹ ਹੈ ਕਿਸੇ ਇੱਕੋ ਗੁਰਦੁਆਰੇ ਦੀ ਮਹੱਤਤਾ ਕਾਇਮ ਕਰਨ ਨਹੀਂ ਭੈਣੇ ਮੈਂ ਤੇ ਬਾਲਾ ਸਾਹਿਬ ਨੂੰ ਮਿਲਿਆ ਮੈਂ ਰੋਜ਼ ਨੰਗੇ ਪੈਰੀ ਇੰਨੇ ਥਾਂ ਉੱਥੇ ਜਾਂਦੀ ਪਰ ਇਹ ਸੰਪੇ ਹੈ ਰੀਅਲ ਐਸਟੇਟ ਜਾਇਦਾਦ ਸਾਰੇ ਇਹ ਸਾਨੂੰ ਕਾਹਦੇ ਨਾਲ ਮਿਲਣੀ ਹੈ ਮਹਾਰਾਜ ਕਹਿੰਦੇ ਉਹ ਰੱਬ ਦੀ ਉਹ ਰੀਅਲ ਸਟੇਟ ਸਾਰੀ ਫਲਦਾ ਰੱਬ ਦੀ ਕਾਇਨਾਤ ਫਲਦਾ ਨਾਨਕ ਘਰੇ ਤਾਂ ਕਹਿ ਘਰ ਕਹਿੰਦੇ ਜਿਸਮ ਨੂੰ ਦੇਣ ਵੀ ਬਾਹਰ ਲਾ ਜਿੱਥੇ ਘਰ ਆ ਜਾਏ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥੇ ਨਾਵਾਂ ਜਿੱਥੇ ਘੱਟ ਆ ਜਾਏ ਘਰ ਆ ਜਾਏ ਇਹ ਆਨੜੀਏ ਮਾਨੜਾ ਕਾਹੇ ਕਰੇ ਆਪ ਨੜੇ ਘਰੇ ਹਰ ਰੰਗੋ ਕੀ ਨਾ ਮਾਨ ਅਸੀਂ ਸ਼ਬਦ ਲਾ ਗਏ ਹੁਣ ਵੀ ਇਸ ਜਿਸਮ ਚ ਤੂੰ ਕਿਉਂ ਰੰਗ ਨਹੀਂ ਮਾ ਘਰ ਜਿੱਥੇ ਘਰ ਆ ਜਾਏ ਘੱਟ ਆ ਜਾਏ ਇਹ ਸਾਰਾ ਜਿਸਮ ਵੱਲ ਸਰੀਰ ਵੱਲ ਇਸ਼ਾਰਾ ਹੈ ਔਰ ਸਾਰੀ ਬਾਣੀ ਹੀ ਇਹਦੇ ਦੁਆਲੇ ਪਾਉਂਦੀ ਹੈ ਕਿ ਸਿੱਖ ਨੂੰ ਬਾਹਰ ਢੂੰਡਣ ਤੇ ਛੂਟ ਪੜੇ ਗੁਰੇ ਘਰ ਹੀ ਹੈ ਜਿਸਮ ਦੇ ਵਿੱਚ ਹੀ ਦਿਖਾਲਣਾ ਸਾਰੀ ਇਹ ਥਿਊਰੀ ਹੈ ਇਸ ਕਰਕੇ ਮਹਾਰਾਜ ਨੇ ਇੱਥੇ ਉਹ ਲਫ਼ਜ਼ ਲਾਇਆ ਹੈ ਕਿ ਸਾਰੀ ਦੁਨੀਆ ਸਾਰੀ ਕਾਇਨਾਤ ਨਾਨਕ ਘਰੇ ਤਾਂ ਕਹਿ ਨਾਨਕ ਦੇ ਗੂਠਾ ਰੱਖ ਲਓ ਨਾਨਕ ਛਾਪ ਹੈ ਇੱਥੇ ਉਹ ਸਾਰਾ ਉਹਦੇ ਘਰ ਚ ਆ ਜਾਂਦਾ ਨੀ ਵੀ ਨਾਨਕ ਦੇ ਘਰ ਚ ਸਭ ਕੁਛ ਇੱਥੇ ਹੀ ਭੁਲੇਖਾ ਨਾਨਕ ਤਾਂ ਨਾਨਕ ਨੂੰ ਪੂਜਣ ਲੱਗ ਪੈਂਦੇ ਆ ਤੋ ਮਹਾਰਾਜ ਕਹਿੰਦੇ ਹਰ ਸੰਪੇ ਘਰੇ ਤਾਂ ਕਹਿ ਨਾਨਕ ਤੇ ਗੂਠਾ ਰੱਖ ਲਓ ਜਿੱਥੇ ਛਾਪ ਹੋਵੇ ਇਸ ਕਰਕੇ ਉਹਦਾ ਮਤਲਬ ਨਹੀਂ ਹੁੰਦਾ ਸ਼ਾਇਰਾਂ ਨੇ ਤਖੱਲਸ ਲਾਈ ਹੈ ਨਾਨਕ ਜੋਤ ਦੀ ਬਾਣੀ ਹੈ ਹਰੇ ਸੰਪੇ ਕਹੇ ਤਾਂ ਕਿ ਉਹਦੇ ਘਰ ਆ ਜਾਂਦਾ ਆਹ ਪੌੜੀ ਧਿਆਨ ਦੇ ਨਾਲ ਸਟੇਜ ਵਾਈ ਚੜ੍ਹਨਾ ਹੈ ਔਰ ਇਸ ਤਰ੍ਹਾਂ ਹੀ ਲਿਖੀ ਹੈ ਪੌੜੀ ਰਾਰ ਰੰਗ ਹੋ ਤਾ ਮਨ ਆਪਣਾ ਹਰੇ ਹਰੇ ਨਾਮ ਜਪੋ ਜਪ ਰਸਨਾ ਰੇਰੇ ਦਰ ਕੇ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇ ਓਆ ਮਹਿਲੀ ਪਾਵੇਂ ਤੂੰ ਬਾਸਾ ਜਨਮ ਮਰਨ ਨੈ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਤੁਰੇ ਜਾ ਹਰ ਸੰਪੇ ਨਾਨਕ ਘਰੇ ਤਾਂ ਕਹਿ ਹਰ ਸੰਪੇ ਨਾਨਕ ਘਰੇ ਤਾਂ ਕਹਿ ਹਰਾ ਰੰਗ ਹੋਇਆ ਮਨ ਆਪਣਾ ਹਰਾ ਰੰਗ ਹੋਇਆ ਮਨ ਆਪਣਾ ਹੇ ਹਰ ਹਰ ਨਾਮ ਜਪੋ ਜਪ ਰਸਨਾ ਬਾਣੀ ਪੂਰਨੇ ਪਾਉਂਦੀ ਹੈ ਕਿ ਪਹਿਲਾਂ ਤੈਨੂੰ ਜੀਭ ਦੇ ਨਾਲ ਨਾਮ ਜਪ ਜਪ ਕੇ ਰੰਗ ਚੜਾਉਣਾ ਪੈਣਾ ਹੈ ਔਰ ਇਸੇ ਨੂੰ ਹੀ ਕਾਇਆ ਰੰਗਣਾ ਕਹਿੰਦੇ ਹੈ ਕਾਇਆ ਬਾਹਰੋਂ ਨਹੀਂ ਰੰਗੀ ਜਾਣੀ ਜਿਹਦਾ ਮਨ ਰੰਗਿਆ ਗਿਆ ਉਹਦੇ ਲਈ ਹੀ ਇਹ ਲਫ਼ਜ਼ ਲਿਖੇ ਹੈ ਕਿਉਂਕਿ ਗੀਤ ਹੈ ਪੋਇਟਰੀ ਹੈ ਇਹਦੀ ਉਡਾਨਾ ਹੈ ਤਖੈਲ ਹੈ ਸਾਰੀ ਚੀਜ਼ ਇਹਦੇ ਵਿੱਚ ਅਜੀਬ ਚੀਜ਼ਾਂ ਆਉਣਗੀਆਂ ਕਿ ਅਸੀਂ ਹੁਣ ਆ ਗੁਰੂ ਨਾਨਕ ਦੇ ਦਰਸ਼ਨ ਕਰੀਏ ਬਾਬੇ ਨਾਨਕ ਦੇ ਦਰਸ਼ਨ ਦੇ ਸ਼ਬਦ ਅਸੀਂ ਚੱਕਾਂਗੇ 722 ਸਫ਼ੇ ਤੇ ਸ਼ਬਦ ਹੈ ਕਾਇਆ ਰੰਗਣੇ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਇਸ ਕਰਕੇ ਉਹ ਸਫ਼ਾ ਤੁਸੀਂ ਸਿਰਫ ਚੱਕਣਾ ਹੈ ਇਹਦੀਆਂ ਪਹਿਲੀਆਂ ਲਾਈਨਾਂ ਨਹੀਂ ਤੁਹਾਡੇ ਕੋਲ ਹੋਣਗੀਆਂ ਉਹ ਅਸੀਂ ਮੈਂ ਤੁਹਾਨੂੰ ਲਿਖ ਕੇ ਬੋਲ ਕੇ ਦੱਸ ਦਾਂਗਾ ਤੋ 722 ਦਾ ਪੰਨਾ ਕੱਢੋ ਜਿੱਥੇ ਹਾਈਲਾਈਟ ਕੀਤਾ ਹੈ ਉਹ ਅਸੀਂ ਸ਼ਬਦ ਚੱਕਾਂਗੇ ਔਰ ਇਹ ਤਲੰਗ ਮਹੱਲਾ ਪਹਿਲਾ ਹੈ ਅਸੀਂ ਇਹਦੀ ਟਿਊਨ ਲੈਣ ਲੱਗੇ ਹਾਂ ਖੁਸ਼ੀ ਦੇ ਰਾਗ ਦੀ ਬਲਾਵਲ ਰਾਗ ਦੀ ਤੋ ਮਹਾਰਾਜ ਕਹਿੰਦੇ ਹੈ ਕਾਇਆ ਰੰਗਣ ਜੇਥੀਏ ਪਿਆਰੇ ਕਾਇਆ ਰੰਗਣ ਜੇਥੀਏ ਪਿਆਰੇ ਬਾਬਲ ਕਾਇਆ ਰੰਗਣ ਜੇਤੀਏ ਪਿਆਰੇ ਆਈਏ ਨਾ ਮੰਦੀਏ ਕਾਇਆ ਰੰਗਣ ਜੇਤੀਏ ਪਿਆਰੇ ਆਈਏ ਨਾ ਮਜੀਠ ਮੁਸ਼ਕਲ ਲਫ਼ਜ਼ ਹੈ ਮਜੀਠ ਕੈਸੀ ਜੜ ਜਾਂ ਐਸੀ ਚੀਜ਼ ਹੁੰਦੀ ਹੈ ਜਿਹਦਾ ਰੰਗ ਨਹੀਂ ਉਤਰਦਾ ਉਹਨੂੰ ਮਜੀਠ ਕਹਿੰਦੇ ਹੈ ਉਹਦਾ ਮਜੀਠਾ ਵੀ ਗਾੜਾ ਰੰਗ ਜਿਹੜਾ ਉਤਰੇ ਨਾ ਉਹ ਹੈ ਪ੍ਰਭੂ ਦਾ ਨਾਮ ਪਾਈਏ ਨਾਓਂ ਔਰ ਉਹਨੂੰ ਨਾਓਂ ਨੂੰ ਔਂਕੜ ਦਿੱਤਾ ਹਾਈਲਾਈਟ ਕੀਤਾ ਵੀ ਨਾਮ ਹੀ ਮਜੀਠ ਹੈ ਉਹਦਾ ਰੰਗ ਚੜ੍ਹਨਾ ਹੈ ਕਾਇਆ ਰੰਗਣੇ ਬਾਬਾ ਨਾਨਕ ਨਹੀਂ ਹੈ ਲੰਗਰ ਵਾਲਾ ਬਾਬਾ ਨਾਨਕ ਨਹੀਂ ਹੈ ਬਾਬਾ ਨਾਨਕ ਤੇ ਆਪ ਸ਼ਬਦ ਲਿਖ ਰਿਹਾ ਇਸੇ ਕਰਕੇ ਸਾਰੀ ਬਾਣੀ 'ਚ ਅਸੀਂ ਬਾਬੇ ਨਾਨਕ ਨੂੰ ਪੂਜਣ ਲੱਗ ਪੈਂਦੇ ਹਾਂ ਇਹ ਆਦਮ ਪ੍ਰਸਤੀ ਹੈ ਬਾਣੀ ਇਹ ਨਹੀਂ ਕਹਿੰਦੀ ਗੁਰੂ ਬਾਬਾ ਨਾਨਕ ਕਹਿੰਦਾ ਉਹ ਪਿਆਰਾ ਰੰਗਣ ਵਾਲਾ ਹੈ ਮੈਂ ਨਹੀਂ ਰੰਗਣ ਵਾਲਾ ਇਸ ਖੱਡੇ 'ਚੋਂ ਨਿਕਲਣਾ ਹੈ ਗੁਰੂ ਨਾਨਕ ਨੂੰ ਧਿਆਨ 'ਚ ਵੀ ਲਾਉਣਾ ਅਕਾਲ ਪੁਰਖ ਪਿਆਰੇ ਦੇ ਧਿਆਨ 'ਚ ਲਾਉਣਾ ਬਾਬਾ ਨਾਨਕ ਉਹਦੇ ਵਾਲੇ ਸ਼ਬਦ ਲਾ ਰਿਹਾ ਹੈ ਕਾਇਆ ਰੰਗਣੇ ਜੇਤੀਏ ਪਿਆਰੇ ਪਾਵਨ ਨਾਮ ਜੀਏ ਕਾਇਆ ਰੰਗਣੇ ਜੇਤੀਏ ਪਿਆਰੇ ਪਾਵਨ ਨਾਮ ਜੀਏ ਰੰਗਣ ਵਾਲਾ ਵਾਹਿਗੁਰੂ 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 ਰੰਗਣ ਵਾਲਾ ਜੇ ਰੰਗੇ ਸਾਹਿਬ ਆ ਸਾਹਿਬ ਆ ਗਿਆ ਗੁਰੂ ਨਾਨਕ ਦਾ ਰੰਗਣ ਵਾਲਾ ਜੇ ਰੰਗੇ ਸਾਹਿਬ
ਸਭ ਗਾਵ
ਹੇ ਰੰਗਣ ਮੈਂ ਨਹੀਂ ਦੇਖਿਆ ਦੀਠ ਲਫ਼ਜ਼ ਲਿਖਿਆ ਹੈ ਦੇਖਿਆ ਨਹੀਂ ਲਿਖਿਆ ਦੇਖਣਾ ਬਾਹਰ ਦਾ ਹੈ ਦਿੱਠਣਾ ਅੰਦਰ ਦਾ ਹੈ ਉਹ ਹੱਦੀ ਵਹਿਣੇ ਗੁਰੂ ਨਾਨਕ ਦੇ ਕਦੀ ਜਿੱਥੇ ਦਿੱਠਣਾ ਆਏਗਾ ਉਹ ਅੰਦਰਲੀ ਅਵਸਥਾ ਚ ਅੰਦਰ ਕੋਈ ਚੀਜ਼ ਦਿੱਠਣੀ ਹੈ ਦੇਖਣੀ ਬਾਹਰ ਦੀ ਚੀਜ਼ ਹੈ ਕਹਿੰਦਾ ਔਰ ਰੰਗ ਕਾਇਆ ਨੂੰ ਬਾਹਰ ਨਹੀਂ ਚੜਨਾ ਅੰਦਰ ਮਨ ਨੂੰ ਚੱਲਣਾ ਤਾਂ ਦੀਠ ਲਿਖਿਆ ਹੈ ਕਾਇਆ ਰੰਗਣ ਜੇਤੀਏ ਪਿਆਰੇ
ਦੀਠਣਾ ਬਹੁਤ ਵਾਰੀ ਆਏਗਾ
ਦਿੱਠਣਾ ਲਫ਼ਜ਼ ਬੜਾ ਜ਼ਰੂਰੀ ਹੈ ਸਮਝਣਾ ਸਤਿਗੁਰ ਨੂੰ ਸਭ ਕੁਝ ਦੇਖਦਾ ਅਸੀਂ ਮੀਲ ਪੱਥਰ ਗੱਡ ਰਹੇ ਹਾਂ ਮਾਈਲ ਸਟੋਨ ਜੇ ਗਿਆਨ ਸਮਝਣਾ ਹੈ ਤੇ ਇਹਦੇ ਫਾਰਮੂਲੇ ਸਾਨੂੰ ਸਮਝਣੇ ਪੈਣੇ ਵੀ ਅਸੀਂ ਗਲਤ ਨਾ ਕਿਤੇ ਮਤਲਬ ਸਮਝ ਆਈਏ ਬਾਣੀ 'ਚ ਆਉਂਦਾ ਬਾਣੀ ਨੂੰ ਬਾਣੀ ਨਾਲ ਖੋਲਣਾ ਹੈ ਤਾਂ ਇੰਨੀ ਬਾਣੀ ਲਿਖੀ ਹੈ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਸਗਲ ਜੇਤਾ ਸਗਲ ਸੰਸਾਰ ਦਿੱਠਿਆਂ ਮੁਕਤ ਨਾ ਹੋਵੀ ਜਿੱਚਰ ਗੁਰ ਸ਼ਬਦ ਨਾ ਕਰੇ ਵਿਚਾਰ ਉਹ ਕਹਿੰਦੀ ਜੀ ਦੇਖੋ ਡਿੱਠਿਆਂ ਨਾਲ ਮੁਕਤ ਨਹੀਂ ਹੋਣੀ ਜੇ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਸ਼ਬਦ ਦੀ ਵਿਚਾਰ ਤਾਂ ਠੀਕ ਹੈ ਪਰ ਡਿੱਠਿਆਂ ਮੁਕਤ ਕਿਉਂ ਨਹੀਂ ਹੋਣੀ ਜਿਹਨੇ ਡਿੱਠਾ ਮੇਰਾ ਪੂਰਾ ਸਤਿਗੁਰੂ ਤੇਰਾ ਹਰਨਾਮ ਸਾਰਾ ਕੁਛ ਹੋ ਜਾਣਾ ਡਿੱਠਾ ਨਾ ਤੇ ਜੇ ਡਿੱਠਿਆ ਮੁਕਤ ਨਾ ਹੋਵੇ ਜੋ ਮੁਕਤੀ ਨਹੀਂ ਹੋਣੀ ਡਿੱਠਣ ਅੰਦਰ ਨਹੀਂ ਇੱਥੇ ਵਿਸਰਾਮ ਅਸੀਂ ਧਿਆਨ ਨਾ ਦੇਣਾ ਹੈ ਪੋਇਟਰੀ ਦੀ ਉੱਚ ਹੱਡੀ ਚਾਲ ਹੈ ਪਿੰਗਲ ਦੀ ਡਿੱਠਿਆ ਮੁਕਤ ਨਾ ਹੋਵੇ ਜਿੱਚਰ ਗੁਰ ਸ਼ਬਦ ਨਾ ਕਰੇ ਇਸ ਕਰਕੇ ਡਿੱਠਾ ਉਹ ਹੀ ਹੈ ਡਿੱਠਾ ਜਦੋਂ ਅੰਦਰ ਹੋ ਗਿਆ ਉਦੋਂ ਤੇਰੀ ਮੁਕਤੀ ਹੋ ਜਾਣੀ ਪਰ ਤੇਰੀ ਮੁਕਤੀ ਨਹੀਂ ਹੋਣੀ ਜਿਨ ਚਿਕਰ ਤੂੰ ਸ਼ਬਦ ਨੂੰ ਵਿਚਾਰ ਨਾ ਰਹੇ ਇਸ ਕਰਕੇ ਸਤਿਗੁਰ ਨੂੰ ਸਭ ਕੁਝ ਦੇਖਦਾ ਬਾਬੇ ਨਾਨਕ ਨੂੰ ਸਾਰੇ ਦੇਖਦੇ ਸੀ ਪਰ ਉਹ ਬਾਬਾ ਨਾਨਕ ਅਸੀਂ ਸਤਿਗੁਰ ਨਹੀਂ ਮੰਨਦੇ ਉਹਨਾਂ ਦੇ ਅੰਦਰ ਸਤਿਗੁਰੂ ਜਿਹੜਾ ਉਹਨਾਂ ਨਾਲ ਦੇਖਿਆ ਉਹ ਕਿਸੇ ਨੇ ਨਹੀਂ ਦੇਖਿਆ ਬਾਹਰ ਪੁੱਤ ਵੀ ਦੇਖਦੇ ਸੀ ਸਿੱਖ ਵੀ ਦੇਖਦੇ ਸੀ ਪਰ ਕਹਿੰਦੇ ਬਾਬਾ ਨਾਨਕ ਬਾਣੀ ਦਿੰਦਾ ਡਿੱਠਿਆਂ ਅੰਦਰਲੀ ਚੀਜ਼ ਮੇਰੀ ਦੇਖੋ ਜਿਹੜੀ ਮੈਂ ਪਾਈ ਹੈ ਭੁੱਲੀ ਭੁੱਲੀ ਮੈਂ ਫਿਰੀ ਪਾਦਰ ਕਹੇ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਮੇਰਾ ਕਾਟੇ ਕੋਏ ਸਾਚਾ ਸਤਿਗੁਰ ਮਨੇ ਵਸੇ ਉਹ ਦੇਖਣਾ ਸੀ ਜੋ ਬਾਬੇ ਨਾਨਕ ਨਾਲ ਦੇਖਿਆ ਤੇ ਇਸ ਕਰਕੇ ਡਿੱਠਣਾ ਅੰਦਰ ਹੈ। ਉਹੀ ਮਹਾਰਾਜ ਕਹਿ ਰਿਹਾ ਹੈ ਵੀ ਜਸੋਂ ਡਿੱਠਿਆ ਅੰਦਰ ਉਦੋਂ ਮੇਰੀ ਮੁਕਤੀ ਹੋ ਗਈ। ਤੋ ਸਤਿਗੁਰ ਨੂੰ ਸਭ ਕੁਝ ਦੇਖਦਾ, ਬੜੇ ਬੰਦੇ ਸਤਿਗੁਰ ਬਣਾਏ ਹੈ, ਬਾਹਰਲੇ ਬੰਦਿਆਂ ਨੂੰ ਸਤਿਗੁਰ ਕਹੀ ਜਾਂਦੇ ਆ, ਕਹਿੰਦੇ ਇਹ ਸਤਿਗੁਰ ਅੰਦਰ ਨਹੀਂ ਡਿੱਠਣਾ। ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਸਗਲ ਸੰਸਾਰ ਪਰ ਡਿੱਠਿਆ ਮੁਕਤ। ਜੇ ਕਿਤੇ ਉਹ ਸਤਿਗੁਰੂ ਉਸ ਨੂੰ ਸਮਝ ਕੇ ਅੰਦਰ ਦੇਖਣ ਤੇ ਉਹ ਅੰਦਰ ਬਾਹਰਲਾ ਬੰਦਾ ਆ ਹੀ ਨਹੀਂ ਸਕਦਾ। ਅੰਦਰ ਪਾੜਨਾ ਹੀ ਆਪਣਾ ਅੰਦਰ ਨਹੀਂ ਉਹਨੇ ਆਉਣਾ, ਉਹ ਜਿਸਮ ਉਹ ਸਤਿਗੁਰੂ ਉਹੀ ਆਏਗਾ ਜਿਹੜਾ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਿਨਾਸ਼ੀ ਪੁਰਖ ਹੈ, ਆ ਦੇਖਿਓ ਕਿੱਦਾਂ ਸਮਾਉਂਦਾ, ਸਭ ਮੇਰੇ ਆ ਸਮਾਏ ਅੰਦਰ। ਇਸ ਕਰਕੇ ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠਿਆਂ ਮੁਕਤ। ਅੰਦਰ ਦੇਖੋ ਡਿੱਠੋ, ਬਾਹਰ ਨਾ ਭਾਲੋ ਉਹਨੂੰ। ਡਿੱਠਿਆਂ ਮੁਕਤ ਨਾ ਹੋਵੀ ਜੇ ਚਿਰ ਗੁਰ ਸ਼ਬਦ ਨਾ ਕਰੇ ਵਿਚਾਰ। ਇਸੇ ਕਰਕੇ ਮਹਾਰਾਜ ਦਾ ਐਡਾ ਵੱਡਾ ਕਿ ਕਾਇਆ ਰੰਗਣ ਜੇ ਤੂੰ ਚਾਹੁੰਦਾ ਹੈ ਤੇ ਬਾਹਰ ਕਾਇਆ ਨੂੰ ਨਹੀਂ ਰੰਗ ਚੜ੍ਹਨੀ, ਅੰਦਰ ਤੈਨੂੰ ਡਿੱਠੇਗਾ ਔਰ ਸਾਹਿਬ ਐਸਾ ਰੰਗਣਾ ਡੀਠ, ਔਰ ਤੈਨੂੰ ਬਾਹਰ ਨਹੀਂ ਰੰਗ ਪਤਾ ਲੱਗਣਾ। ਡਿੱਠਣਾ ਅੰਦਰਲਾ ਹੈ, ਦੇਖਣਾ ਬਾਹਰ ਦਾ ਹੈ। ਕਾਇਆ ਰੰਗਣੇ ਕਦੀ ਰੰਗਣ ਨਹੀਂ ਪੜਨਾ, ਸਿਆਰੀ ਦੇਖੋ ਰੰਗਣੇ।
ਕਾਇਆ ਰੰਗਣੇ ਜੇਤੀਏ ਪਿਆਰੇ ਪਾਇਆ, ਕਾਇਆ ਰੰਗਣੇ ਜੇਤੀਏ ਪਿਆਰੇ ਪਾਇਆ। ਰੰਗਣ ਵਾਲਾ ਜੇ ਰੰਗ ਸਾਰੇ
ਤੈਨੂੰ ਰੰਗ ਨਹੀਂ ਚੜਨਾ, ਤੇਰੀ ਤੇ ਕਾਇਆ ਮਾਇਆ ਦੇ ਨਾਲ ਪਾਈ ਪਈ ਹੈ। ਪਾਉਣਾ ਕਹਿੰਦੇ ਜਿਸ ਵੇਲੇ ਕੋਈ ਕੱਪੜੇ ਦਾ ਦਾਗ ਉਤਰਦਾ ਨਾ ਹੋਵੇ, ਧੋਬੀ ਉਹਨੂੰ ਪਾ ਦਿੰਦਾ ਹੈ। ਪਾ ਕੀ ਹੈ, ਬਹੁਤ ਸਾਰੇ ਕੱਪੜੇ ਜਿਨ੍ਹਾਂ 'ਚ ਦਾਗ ਹੋਣ ਉਹਨਾਂ ਨੂੰ ਨੱਪ ਕੇ ਇੱਕ ਵੱਡੇ ਸਾਰੇ ਲਵਾਂਡੇ 'ਚ ਥੱਲਿਓਂ ਅੱਗ ਵਾਲਦਾ ਹੈ, ਵਿੱਚ ਮਸਾਲਾ ਸੁੱਟਦਾ ਹੈ, ਉਹਨੂੰ ਕਹਿੰਦੇ ਆ ਪਾ ਦੇਣਾ, ਤਾਂ ਜਾ ਕੇ ਉਹ ਦਾਗ ਉਤਰਦੇ। ਕਹਿੰਦੇ ਤੇਰੀ ਤੇ ਸਾਰੀ ਕਾਇਆ ਹੀ ਇਹ ਪਾ ਮਾਇਆ ਦੇ ਪਾ ਮਾਇਆ ਦੇ ਦਾਗਾਂ ਨਾਲ ਭਰੀ ਪਈ ਹੈ।
ਇਹ ਤਨ ਮਾਇਆ ਪਾਹਿਆ ਪਿਆਰੇ, ਇਹ ਤਨ ਮਾਇਆ ਪਾਹਿਆ ਪਿਆਰੇ।
ਤੇਰਾ ਤੇ ਸਾਰੇ ਜਿਸਮ ਦੇ ਉੱਤੇ ਇੰਨੀ ਤੂੰ ਅੰਦਰ ਮਾਇਆ ਵਾੜੀ, ਜਿੱਦਾਂ ਧੋਬੀ ਦਿੰਦਾ ਪਾ, ਤੂੰ ਮਾਇਆ ਦੀ ਪਾ ਦਿੱਤੀ ਹੈ। ਤੇਰੀ ਮਾਇਆ ਹੀ ਮਾਇਆ ਹੈ ਤੇਰੇ ਆਸ ਵਾਲੇ ਅੰਦਰ ਸਭ।
ਇਹ ਤਨ ਮਾਇਆ ਪਾਹਿਆ ਪਿਆਰੇ, ਤਨ ਮਾਇਆ ਪਾਹਿਆ ਪਿਆਰੇ।
ਕਦੀ ਪਾਇਆ ਨੀ ਪਲਣਾ, ਹੁਣ ਪਾ ਯਾਦ ਕਰ ਲਓ। ਉਹ ਖੁੰਬ ਚੜਾਉਂਦਾ ਨਾ ਧੋਬੀ ਜਿਹੜੀ ਆ, ਉਹ ਹੈ ਏਡਾ ਵੱਡਾ ਐਕਸ਼ਨ ਉਹ ਕਰਦਾ ਹੈ।
ਇਹ ਤਨ ਮਾਇਆ ਪਾਹਿਆ ਪਿਆਰੇ, ਇਹ ਤਨ ਮਾਇਆ ਪਾਹਿਆ ਪਿਆਰੇ। ਲੀਤੜਾ ਲੱਭੇ ਰੰਗਾਏ,
ਉਹ ਰੰਗ ਤੂੰ ਕਿਹੜਾ ਚਾੜਿਆ, ਗਰੀਡ ਦਾ, ਲੋਭ ਦਾ, ਲਾਲਚ ਦਾ। ਸਭ ਤੂੰ ਜ਼ਿਆਦਾ ਲਾਲਚ ਕੁੱਤੇ ਚ ਮੰਨਿਆ ਗਿਆ। ਉਹ ਏਡਾ ਲਾਲਚੀ ਹੁੰਦਾ ਕੁੱਤਾ, ਤੋ ਸਭ ਤੂੰ ਜ਼ਿਆਦਾ ਲਾਲਚ ਦਾ ਭੈੜਾ ਇਹ ਤੀਸਰਾ ਦੁਸ਼ਮਣ ਹੈ ਸਾਡਾ, ਕਾਮ ਕ੍ਰੋਧ ਲੋਭ। ਲਾਲਚ ਹੈ, ਮੋਹ ਅਟੈਚਮੈਂਟ ਹੈ, ਪਿਆਰ ਨਹੀਂ ਹੈ, ਮੋਹ ਅਟੈਚ ਹੋਏ ਆ। ਤੋ ਇਹ ਜਿਹੜਾ ਲੋਭ ਹੈ, ਲਾਲਚ ਇੰਨਾ ਤੇਰੇ 'ਚ ਹੋ ਗਿਆ ਹਰ ਇੱਕ ਚੀਜ਼ ਦਾ, ਤੂੰ ਉਹਦੇ ਨਾਲ ਤੇਰਾ ਸਾਰਾ ਤਨ ਰੰਗਿਆ ਪਿਆ, ਔਰ ਉੱਧਰ ਮਾਇਆ ਨਾਲ ਲੀਤੜਾ ਐਸੀ ਪਾ ਚਾੜੀ ਹੈ, ਵਿੱਚ ਤੂੰ ਮਸਾਲੇ ਕੀ ਸੁੱਟੇ ਆ, ਤੈਨੂੰ ਅੰਦਰਲਾ ਰੰਗ ਕਿੱਥੋਂ ਲੱਗ ਸਕਦਾ। ਇੱਥੇ ਮਹਾਰਾਜ ਸ਼ਬਦ ਸ਼ੁਰੂ ਕਰ ਦੇ।
ਇਹ ਤਨ ਮਾਇਆ ਪਾਹਿਆ ਪਿਆਰੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭੇ ਰੰਗਾਏ, ਇਹ ਲੀਤੜਾ ਲੱਭੇ ਰੰਗਾਏ।
ਮੇਰੇ ਕੰਤ ਨਾ ਪਾ ਕਹਿੰਦਾ ਮੇਰੇ ਕੰਤ ਕਹਿੰਦਾ ਰੱਬ ਨੂੰ ਇਹੋ ਜਿਹਾ ਜਿਹੜਾ ਤੂੰ ਪਾ ਦੇਣਦੇ ਆ ਸਾਰਾ ਮਾਇਆ ਚ ਫਿਰਦਾ ਇਹ ਉਹਨੂੰ ਚੋਲਾ ਨੀ ਪਾਉਂਦਾ
ਮੇਰੇ ਕੰਤ ਨਾ ਪਾਵਲੇ ਚੋਲਾ ਪਿਆਰੇ ਮੇਰੇ ਕੰਤ ਨਾ ਪਾਵਲੇ ਚੋਲਾ ਪਿਆਰੇ
ਹੁਣ ਇੱਕ ਬੀਬੀ ਹੈ ਕੋਈ ਪਿਆਰਾ ਆਪਣੀ ਸੇਜ ਤੇ ਦੂਸਰੇ ਤੇ ਜਾਣ ਲੱਗਾ ਉਹ ਐਸਾ ਬਦਬੂਦਾਰ ਲਿਬਾਸ ਪਾ ਕੇ ਆ ਜਾਏ ਉਹ ਕੇ ਮਾਰ ਤੇ ਸਾਰੇ ਸੈਂਟ ਨਾ ਲਾ ਕੇ ਆਵੇ ਬਲਕਿ ਐਡਾ ਬਦਬੂਦਾਰ ਲਿਬਾਸ ਹੋਵੇ ਤੇ ਉਹ ਕਹੇ ਵੀ ਰੱਬ ਮੇਰੀ ਸੇਜ ਤੇ ਆਣ ਕੇ ਸੌ ਜੇ ਉਹਨੇ ਬਦਬੋ ਨਾ ਮਰਨਾ ਇਸ ਕਰਕੇ ਇੰਨੀ ਮਾਇਆ ਸਾਡੇ ਕੋਲ ਉਹ ਕਹਿੰਦਾ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉਂ ਧੰਨ ਤੂੰ ਰੱਬ ਨੂੰ ਨੀ ਮਾਨ ਸਕਦਾ ਕਿਉਂਕਿ ਤੇਰੀ ਸਾਰੀ ਮਾਇਆ ਹੀ ਮਾਇਆ ਅੰਦਰ ਹੈ ਇਸ ਕਰਕੇ ਪਹਿਲਾ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ
ਇਹ ਤਨ ਮਾਇਆ ਪਾਹਿਆ ਪਿਆਰੇ ਇਹ ਤਨ ਮਾਇਆ ਪਾਹਿਆ ਪਿਆਰੇ
ਅਸੀਂ ਸਦਾ ਲਈ ਦੱਸ ਦਈਏ ਮਾਇਆ ਰੁਪਇਆ ਪੈਸਾ ਨਹੀਂ ਹੈ ਅਮੀਰ ਤੋਂ ਅਮੀਰ ਆਦਮੀ ਵੀ ਰੱਬ ਨੂੰ ਮਿਲ ਸਕਦਾ ਹੈ ਗਰੀਬ ਤੋਂ ਗਰੀਬ ਆਦਮੀ ਵੀ ਰੱਬ ਨੂੰ ਮਿਲ ਸਕਦਾ ਹੈ ਲੇਕਿਨ ਇਹਦੀ ਧਿਆਨ ਨਾਲ ਲਫ਼ਜ਼ ਸਮਝਣੇ ਪੈਣੇ ਹੈ ਮਾਇਆ ਹੈ ਜੋ ਬਾਣੀ ਦੱਸਦੀ ਹੈ ਰੋਜ਼ ਆਰਾਮ ਕਲੀ ਆਨੰਦ ਚ ਪੜ੍ਹਦੇ ਹੋ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲੈ ਜੇ ਸੈਕਸ਼ਨ ਨਾਲ ਵੀ ਤੁਹਾਡੀ ਜ਼ਿੰਦਗੀ ਦੇ ਕੰਮ ਕਾਰਾਂ ਨਾਲ ਰੱਬ ਵਿਸਰਿਆ ਹੈ ਔਰ ਤੁਸੀਂ ਅਟੈਚ ਹੋ ਗਏ ਉਸ ਚੀਜ਼ ਨਾਲ ਨੂੰ ਮੋਹ ਕਹਿੰਦੇ ਅਟੈਚਮੈਂਟ ਨੂੰ ਅਟੈਚ ਹੋ ਕੋਠੀਆਂ ਨਾਲ ਬੱਚਿਆਂ ਨਾਲ ਬਿਜ਼ਨਸ ਨੂੰ ਸਾਰਿਆਂ ਨਾਲ ਇਹਨਾਂ ਦੇ ਵਿੱਚੇ ਰਹਿ ਕੇ ਡੀ ਅਟੈਚ ਹੋਣਾ ਸਿੱਖਣਾ ਇਹਨੂੰ ਕਹਿੰਦੇ ਵਿੱਚੇ ਮਾਇਆ ਪਾਇਆ ਇਸ ਕਰਕੇ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਜਿੱਥੇ ਵੀ ਕਿਤੇ ਤੁਸੀਂ ਅਟੈਚ ਹੋ ਗਏ ਉਹਨੂੰ ਉੱਥੋਂ ਡੀ ਅਟੈਚ ਹੋਣਾ ਸਿੱਖੋ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲਾਇਆ ਭਾਓ ਦੂਜਾ ਤੇਰੀ ਜ਼ਿੰਦਗੀ ਦੀ ਹੌਬੀ ਕੋਈ ਹੋਰ ਹੀ ਬਣ ਗਈ ਹੈ ਨਾਮ ਜਪਣਾ ਹੌਬੀ ਨਹੀਂ ਰਿਹਾ ਇਸ ਕਰਕੇ ਤਿੰਨ ਫੈਕਟਰ ਹੁਣ ਸਮਝੋ ਬੰਦੇ ਨੂੰ ਮਾਇਆ ਪਾਈ ਹੈ ਤੇ ਸਾਡੇ ਤਿੰਨੇ ਫੈਕਟਰ ਸਾਡੇ ਜਿਸਮ ਚ ਇੱਥੋਂ ਸ਼ੁਰੂ ਕਰਦੇ ਮਹਾਰਾਜ
ਇਹ ਤਨ ਮਾਇਆ ਪਾਹਿਆ ਪਿਆਰੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭੇ ਰੰਗਾਏ ਮਹਾਵਾ ਲੀਤੜਾ ਲੱਭੇ ਰੰਗਾਏ
ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ
ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਕਿਉਂ ਤਨ ਸੇਜੇ ਜਾਏ
ਰਹਾਉ ਆਉਣ ਲੱਗਾ ਇਲਾਜ ਦੱਸਣਗੇ ਇਹ ਸਾਰੀਆਂ ਤੁਕਾਂ ਜਾ ਕੇ ਰਹਾਉ ਚ ਸਮਾਉਣੀਆਂ ਹੈ ਜੇ ਕਿਸੇ ਨਾ ਅਸੀਂ ਬਹੁਤ ਸਭ ਤੋਂ ਪਹਿਲਾਂ ਹੋ ਜਾਂਦਾ ਬੰਦੇ ਦਾ ਬਾਣੀ ਪੜ੍ਹ ਕੇ ਕਿਉਂਕਿ ਗੁਰੂ ਨਾਨਕ ਐਡਾ ਵੱਡਾ ਸੀ ਪਿਆਰ ਜਾਗ ਪੈਂਦਾ ਹੈ ਸਾਰੇ ਹੀ ਕਹਿੰਦੇ ਜੀ ਗੁਰੂ ਨਾਨਕ ਖੁਸ਼ ਹੋ ਗਿਆ ਤੇ ਸਭ ਕੁਛ ਖੁਸ਼ ਹੋ ਗਿਆ ਗੁਰੂ ਨਾਨਕ ਨੂੰ ਪੂਜੀ ਜਾਂਦੇ ਗੁਰੂ ਨਾਨਕ ਨੂੰ ਪਿਆਰ ਗੁਰੂ ਨਾਨਕ ਦੇ ਗੁਰਪੁਰ ਗੁਰੂ ਨਾਨਕ ਦੀ ਮੂਰਤ ਨੂੰ ਧਿਆਨ ਗੁਰੂ ਨਾਨਕ ਹੀ ਗੁਰੂ ਨਾਨਕ ਆ ਔਰ ਇੱਥੇ ਤੱਕ ਕਿ ਬੜੀਆਂ ਵੱਡੀਆਂ ਬਿਲਡਿੰਗਾਂ ਦੇ ਉੱਤੇ ਇਹ ਲਿਖ ਦਿੱਤਾ ਧੰਨ ਨਿਰੰਕ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਅਸੀਂ ਨਾਨਕ ਨੂੰ ਇੰਨਾ ਮੰਨੀ ਜਾਂਦੇ ਹਾਂ ਜਿਹੜਾ ਬਾਣੀ ਨਹੀਂ ਕਹਿੰਦੀ ਉਹ ਪਿਆਰ ਨਾ ਕਰਦੇ ਨਾਨਕ ਚ ਪਰ ਬਾਣੀ ਦਾ ਰਾਸਤਾ ਨਹੀਂ ਇਹਦੇ ਨਾਲ ਗੁਰੂ ਨਾਨਕ ਨੂੰ ਅਸੀਂ ਨਾਰਾਜ਼ ਕਰਦੇ ਹਾਂ ਉਹ ਕਹਿੰਦੇ ਜੇ ਮੈਨੂੰ ਖੁਸ਼ ਕਰਨਾ ਹੈ ਨਾਮ ਜਪੋ ਰੱਬ ਮੈਂ ਕੁਰਬਾਨ ਰੱਬ ਤੂੰ ਜਾਣਾ ਹੈ ਹਾਂ ਕੁਰਬਾਨੇ ਜਾਓ ਮਿਹਰਬਾਨਾ ਰਹਾਓ ਆ ਰਿਹਾ ਹਾਂ ਕੁਰਬਾਨੇ ਮੈਂ ਪੁਰਾਣੀ ਬੋਲੀ ਚ ਹਾਂ ਹਉਮੈ ਨਹੀਂ ਸੀ ਹਾਂ ਮੈਂ ਸੀ ਬਾਬਾ ਨਾਨਕ ਕਹਿੰਦਾ ਮੈਂ ਕੁਰਬਾਨ ਜਾਣਾ ਹੈ ਮਿਹਰਬਾਨ ਅਕਾਲ ਪੁਰਖ ਤੂੰ ਕਹਿੰਦਾ ਮੈਂ ਉਹਦੇ ਤੋਂ ਤੇ ਨਹੀਂ ਮੈਂ ਉਹਦੇ ਤੋਂ ਇੱਕ ਵਾਰੀ ਕੁਰਬਾਨ ਜਾਣਾ ਕਹਿੰਦਾ ਮੈਂ ਕੁਰਬਾਨ ਕਹਿੰਦਾ ਤੂੰ ਜਾਵਾਂ ਕਹਿੰਦਾ ਤੇਰੇ ਤੋਂ ਕੁਰਬਾਨ ਨਹੀਂ ਮੈਂ ਇੰਨਾ ਜਾਣਾ ਜਿੰਨਾ ਲੈਣ ਜੋ ਤੇਰਾ ਨਾ ਮੈਂ ਉਹ ਤੂੰ ਕੁਰਬਾਨ ਜਾਣਾ ਫਿਰ ਬਾਬਾ ਨਾਨਕ ਕਹਿੰਦਾ ਯਾਰ ਜਿਹੜਾ ਤੇਰੇ ਨਾਮ ਜਪਦੇ ਹੈ ਇਹ ਤੇ ਮੈਂ ਥੋੜਾ ਕੁਰਬਾਨ ਗਿਆ ਤੀਸਰੀ ਲਾਈਨ ਲਿਖਣੀ ਪੈ ਗਈ ਮਹਾਰਾਜ ਨੂੰ ਦੇਖੋ ਕਿਹੜੀ ਅਵਸਥਾ ਚ ਬਾਬਾ ਨਾਨਕ ਗਰੀਬੀ ਚ ਔਰ ਸਿੱਖਾਂ ਨੂੰ ਵਡਿਆਈ ਨਾਮ ਜਪਣ ਵਾਲਿਆਂ ਦਾ ਕਿੱਡਾ ਮਹੱਤਵ ਕਾਇਮ ਕਰ ਰਿਹਾ ਹਾਂ ਕੁਰਬਾਨੇ ਜਾਓ ਮਿਹਰਬਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤੇਨਾ ਕਹਿ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਤੇਨਾ ਕਹਿ ਹਾਂ ਸਾਧ ਪਰਸ਼ੀਆਂ ਦਾ ਲਫ਼ਜ਼ ਆ ਸੌ ਵਾਰੀ ਕੁਰਬਾਨੇ ਜਾਣ ਹੁਣ ਗੁਰੂ ਨਾਨਕ ਨੂੰ ਉਹਨੂੰ ਉਹਨੂੰ ਪੂਜ ਪੂਰ ਕੇ ਖੁਸ਼ ਕਰਨਾ ਹੈ ਕਿ ਨਾਮ ਜਪ ਕੇ ਬਾਬੇ ਨਾਨਕ ਨੂੰ ਮੁੱਠੀ ਚ ਲੈ ਸਕਦਾ। ਬਾਬੇ ਨਾਨਕ ਪਿੱਛੇ ਪਿੱਛੇ ਤੁਰਿਆ ਸਿਰਦਾ, ਕਹਿੰਦੇ ਮੈਂ ਉਹਨਾਂ ਤੇ ਕੁਰਬਾਨ ਜਾਣਾ ਹੈ, ਜਿਹੜੇ ਨਾਮ ਜਪੋ ਆਪੇ ਸਾਰੇ ਗੁਰੂ ਖੁਸ਼ ਹੋਣਗੇ ਔਰ ਕੌਣ ਪਰ ਖੁਸ਼ ਹੋਏਗਾ। ਇਸ ਕਰਕੇ ਬਾਣੀ ਦਾ ਸਟੈਂਡਰਡ ਸਮਝੀਏ, ਅਸੀਂ ਬਾਬੇ ਨਾਨਕ ਨੂੰ ਨਹੀਂ ਛੱਡਣ ਨੂੰ ਕਿਹਾ, ਉਹ ਅਕਾਲ ਪੁਰਖ ਨੂੰ ਕਦੋਂ ਅਸੀਂ। ਇਸ ਕਰਕੇ ਨਾਮ ਜਿਹੜਾ ਹੈ, ਨਾਮ ਜਪਣ ਤੋਂ ਗੁਰੂ ਇੰਨਾ ਖੁਸ਼ ਹੁੰਦੇ, ਸਾਰੇ ਅਕਾਲ ਪੁਰਖ ਖੁਸ਼ ਹੁੰਦਾ ਹੈ। ਇਸ ਕਰਕੇ ਨਾਮ ਜਪਣ ਵਾਲੇ ਦੇ ਉੱਤੋਂ ਆਹ ਰਹਾ ਲਾਉਂਦੇ ਹੈ ਮਹਾਰਾਜ।
ਹਾਂ ਕੁਰਬਾਨੇ ਜਾਓ ਮਿਹਰਬਾਨ, ਹਾਂ ਕੁਰਬਾਨੇ ਜਾਓ
ਜਾਓ,
ਹਾਂ ਕੁਰਬਾਨੇ ਜਾਓ ਮਿਹਰਬਾਨ, ਹਾਂ ਕੁਰਬਾਨੇ ਜਾਓ, ਹਾਂ
ਕੁਰਬਾਨੇ ਜਾਓ ਬਿਨਾ ਕਹਿ, ਜਿੱਦਾਂ ਬੰਦਿਸ਼ ਲਿਖੀ ਆ ਉਦਾਂ ਗਾ।
ਹਾਂ ਕੁਰਬਾਨ ਜਾਉ ਤਿਨਾ ਕੈ, ਹਾਂ ਕੁਰਬਾਨ ਜਾਉ ਤਿਨਾ ਕੈ।
ਜੋ ਬਾਣੀ ਪੜ੍ਹਦੇ, ਜੋ ਸਿੱਖੀ ਦੇ ਸਾਰੇ ਕੰਮ ਬਾਕੀ ਸਭ ਕੁਛ ਕਰੀ ਜਾਂਦੇ ਹੈ, ਪਰ ਬਾਬਾ ਨਾਨਕ ਇਹਨਾਂ ਤੋਂ ਕੁਰਬਾਨ ਹੁੰਦਾ।
ਲੈਣ ਜੋ ਤੇਰਾ ਨਾਮ,
ਐਡੀ ਸਪਸ਼ਟ ਬਾਣੀ ਸਾਡੀ ਗੁਰਮੁਖੀ ਲਿਪੀ ਚ, ਮਾਂ ਬੋਲੀ ਚ ਬਾਬਾ ਨਾਨਕ ਸਾਨੂੰ ਸ਼ਬਦ ਦੇ ਰਿਹਾ ਹੋਏ, ਔਰ ਇਹ ਪਸ਼ਤੋ ਚ ਨਹੀਂ ਲਿਖੇ ਆ। ਕਲਾਮ ਸਾਡਾ ਸਿੱਧੀ ਮਾਂ ਬੋਲੀ ਗੁਰਮੁਖੀ ਚ ਲਿਖ ਕੇ ਮਹਾਰਾਜ ਨੇ ਭੇਜਿਆ। ਹੁਣ ਇਹ ਸਮਝ ਨਹੀਂ ਆ ਸਕਦਾ ਵੀ ਬਾਬਾ ਨਾਨਕ ਇਹਨਾਂ ਤੋਂ ਕੁਰਬਾਨ ਜਾਂਦਾ। ਇੱਥੇ ਨਾਨਕ ਸਰੀਏ, ਨਾਨਕ ਨਾਨਕ ਨੂੰ ਸਭ ਕੁਝ ਬਣਾਤਾ ਭਾਈ। ਡੀ ਰੇਲ ਹੋਏ ਹੋ, ਜੇ ਗੱਡੀ ਡੀ ਰੇਲ ਹੋ ਜਾਏ ਡੱਬੇ ਪਿੜ ਜਾਂਦੇ, ਮੋਰ ਸਭ ਕੁਛ ਬਣਵਾ। ਸਾਰੀ ਸਿੱਖੀ ਗੁਰੂ ਨਾਨਕ ਦੀ ਰੇਲ ਤੇ ਚੜ੍ਹ ਰਿਹਾ, ਪਰ ਰੱਬ ਦੀ ਰੇਲ ਤੇ ਕੋਈ ਨੀ ਚੜ੍ਹ। ਰੱਬ ਉਹ ਗੁਰੂ ਨਾਨਕ ਕਹਿੰਦਾ ਮੈਂ ਉਹਨਾਂ ਤੇ ਖੁਸ਼ ਹੈ ਜਿਹੜਾ ਤੇਰਾ ਨਾਮ ਲੈਂਦੇ ਆ। ਤੁਸੀਂ ਮੇਰਾ ਨਾਂ ਹੀ ਧੰਨ, ਗੁਰੂ ਨਾਨਕ ਧੰਨ, ਮੈਨੂੰ ਧੰਨ ਕਹੀ। ਇਹ ਸਾਰੀਆਂ ਪਿਆਰ ਨਾਲ ਚੀਜ਼ਾਂ ਹੋ ਰਹੀਆਂ, ਸਤਿਕਾਰ ਨਾਲ, ਕਿਉਂਕਿ ਅਸੀਂ ਗਿਆਨ ਨਹੀਂ ਸਮਝਦੇ ਬਾਣੀ ਦਾ। ਬਾਬਾ ਨਾਨਕ ਵਾਰਾਂ ਤੇ ਵਧੀਕ ਸਲੋਕਾਂ ਚ ਲਿਖਦਾ ਸਿੱਖੀ ਦੀ ਹਾਲਤ ਹੋ ਜਾਏਗੀ ਗਿਆਨਹੀਣ, ਅਗਿਆਨ ਪੂਜਾ, ਅੰਧ ਵਰਤਾਵਾ, ਭਾਉ ਦੂਜਾ, ਆ ਉਹ ਚੀਜ਼ ਸਾਰੀ ਹੋ ਰਹੀ। ਇਸ ਕਰਕੇ ਇਸ ਬਾਣੀ ਤੇ ਅਸੀਂ ਇੰਨਾ ਜ਼ੋਰ ਕਿਉਂ ਲਾ ਰਹੇ ਹਾਂ? ਇਸੇ ਕਰਕੇ ਲਾ ਰਹੇ ਹਾਂ ਵੀ ਕਿਤੇ ਕਿਸੇ ਦੇ ਅੰਦਰ ਇਹ ਖੋਜ ਪੈਦਾ, ਬਾਣੀ ਨੂੰ ਸਮਝਣ ਲਈ ਘਰ ਬੈਠ ਕੇ ਕੜੀਆਂ ਨੂੰ ਬਾਣੀ ਸਾਰੀ ਖੋਲੂਗੀ। ਔਰ ਹਾਉ ਜੀ ਤੁਕ ਸਮਝੀਏ ਕਿ ਬਾਬਾ ਨਾਨਕ ਕਿਹਨਾਂ ਤੋਂ ਕੁਰਬਾਨ ਜਾਂਦਾ ਹੈ।
ਹਾਂ ਕੁਰਬਾਨੇ ਜਾਉ ਮਿਹਰਬਾਨ, ਹਾਂ ਕੁਰਬਾਨੇ ਜਾਉ,
ਇਹ ਜਾਓ ਨਹੀਂ ਹੈ, ਜਾਉ ਮੈਂ ਜਾਣਾ ਹੈ। ਇਸੇ ਕਰਕੇ ਉੱਥੇ ਬਿੰਦੇ ਨਹੀਂ ਦਿੱਤੇ, ਜਾਓ ਜੇ ਉੱਥੇ ਬਿੰਦਾ ਨਹੀਂ ਆਏਗਾ। ਕਿਉਂ? ਅਜੇ ਵੀ ਭੇਦ ਦੱਸ ਦਈਏ ਕਿ ਪਿੱਛੇ ਕੰਨਾ ਨਹੀਂ ਸੀ ਹੁੰਦਾ, ਪਿਛਲੀਆਂ ਪੁਰਾਣੀ ਪੰਜਾਬੀ ਲਿਖਤ ਕੰਨਾ ਸਾਡਾ ਜਾਓ ਦਾ ਜੱਜੇ ਦੇ ਨਾਲ ਕੰਨਾ ਹੈ, ਉੱਥੇ ਕੰਨਾ ਨਹੀਂ ਸੀ ਪਾਉਂਦੇ ਪਹਿਲਾਂ। ਜਿੰਨੀਆਂ ਵੀ ਪੁਰਾਣੀਆਂ ਬੀੜਾਂ ਗੁਰੂ ਮਹਾਰਾਜ ਦੀਆਂ ਹੱਥ ਆਪਣੇ ਜਿਹੜੇ ਹੁਕਮਨਾਮੇ ਹੈ ਜਾਂ ਸਾਰੀਆਂ ਚੀਜ਼ਾਂ ਹੈ, ਜਿਹੜੀ ਪੰਜਾਬੀ ਲਿਖਤ ਹੈ ਇਹ ਖੋਜੀਆਂ ਵਾਲੀ ਚੀਜ਼ ਹੈ। ਕੰਨਾ ਨਹੀਂ ਸੀ ਹੁੰਦਾ ਬਾਣੀ ਚ, ਕੰਨਾ ਅਸੀਂ ਹੁਣ ਆਜ਼ਾਦ ਕੀਤਾ, ਉਹ ਚੰਗਾ ਇੱਥੇ ਜਿੱਦਾਂ ਜਿੱਦਾਂ ਸੁਖਾਲ ਕੀਤੀ, ਕੰਨੇ ਦੀ ਜਗ੍ਹਾ ਬਿੰਦੀ ਪਾ ਦਿੰਦੇ ਸੀ, ਕੰਨੇ ਦੀ ਜਗ੍ਹਾ ਬਿੰਦੀ ਪਾ ਦਿੰਦੇ ਸੀ। ਜਾਓ ਉੱਥੇ ਬਿੰਦੀ, ਜੱਜੇ ਦੇ ਬਾਅਦ ਬਿੰਦੀ ਔਰ ਫਿਰ ਊੜਾ, ਤੇ ਉੱਥੋਂ ਬਾਅਦ ਬਿੰਦੀ ਨਹੀਂ ਸੀ ਹੁੰਦੀ। ਜਾਓ ਹੈ ਇੱਕ, ਹੈ ਜਾਊ, ਇਹ ਆਪਣੀ ਬੁੱਧੀ ਨਾਲ ਸੀ ਪਾਲਣਾ। ਬਿੰਦੇ ਆਪਣੀ ਸ਼ਬਦ ਸੁਰਤ ਨਾਲ ਜਿਹੜਾ ਬੰਦਾ ਬਾਣੀ ਨੂੰ ਵਿਚਾਰੇਗਾ, ਬਿੰਦੇ ਇਹ ਪੁਰਾਤਨ ਸਿੰਘ ਕਹਿੰਦੇ ਹੁੰਦੇ ਸੀ, ਉਹਨਾਂ ਦੇ ਜੀਵ ਤੋਂ ਆਪੇ ਬਿੰਦੇ ਉੱਠਣਗੇ। ਜਿੱਦਾਂ ਹੁਣ ਜਾਓ ਹੈ, ਮਹਾਰਾਜ ਆਪਣੇ ਵੀ ਸ਼ਬਦ ਲਿਖ ਰਿਹਾ। ਇਸ ਕਰਕੇ ਜਾਓ ਦੀ ਹੁਕਮਨੰਨੀ ਹੈ, ਉੱਥੇ ਹੈ ਜਾਊ ਮੈਂ ਜਾਣਾ, ਕਿਉਂਕਿ ਪਹਿਲਾਂ ਹਾਂ ਲਿਖ ਗਏ ਮੈਂ। ਇਸ ਕਰਕੇ ਬਿੰਦੇ ਹੀ ਬਿੰਦੇ ਹੋ ਜਾਣੇ ਸੀ, ਇਸ ਕਰਕੇ ਬਿੰਦੇ ਕਿਤੇ ਦੇ ਦਿੱਤੇ ਹੈ, ਉਹ ਬਿੰਦਾ ਕਿਤੇ ਦਿੱਤਾ ਹੈ, ਉਹ ਸਿਰਫ ਗਾਈਡੈਂਸ ਲਈ ਵੀ ਬਿੰਦਾ ਜਿੱਥੇ ਬੋਲਦਾ ਹੋਵੇ ਜ਼ਰੂਰ ਬੁਲਾਓ ਜਾਓ ਪਾਵਾ। ਆ ਜਿੰਨੇ ਵੀ ਅੱਜ ਕੱਲ੍ਹ ਕਥਾ ਕੇ ਨਾਂ ਨਹੀਂ ਮੈਂ ਲੈਣਾ, ਹੁਕਮਨਾਨੇ ਜੀ ਬਾਣੀ ਸੁਰ ਪੜ੍ਹਨੀ ਚਾਹੁੰਦੀ ਹੋ ਤੇ ਤੇਰੇ ਦਰਸ਼ਨ ਪਾਵਾ, ਉਹਦੇ ਦਰਸ਼ਨ ਪਾਵਾਂ ਭਰੋ, ਪਾਵਾ ਤੇ ਮੰਜੀ ਦਾ ਹੁੰਦਾ। ਇਸ ਕਰਕੇ ਉੱਥੇ ਬਿੰਦਾ ਸਾਨੂੰ ਆਪ ਬੁਲਾਉਣਾ ਪੈਂਦਾ। ਹੁਣ ਪਾਵਾਂ ਦਰਸ਼ਨ ਪਾਵਾਂ ਤੇ ਦਰਸ਼ਨ ਪਾਵਾਂ ਹੈ, ਉੱਥੇ ਪਾਵਾ ਹੀ ਪੜ੍ਹੀ ਜਾਂਦੇ ਹੁਕਮਨਾਮਾ, ਪਾਵਾ ਜੀ ਬਾਣੀ ਅੱਖਰ ਲਿਖੇ ਸਹੀ ਗਾਵਾਂ। ਕਈ ਸੰਪਰਦਾ ਐਸੀਆਂ ਅਸੀਂ ਬੜੇ ਸਤਿਕਾਰ ਨਾਲ ਪੜ੍ਹਦੇ ਹੈ ਪਰ ਗਿਆਨ ਦਾ ਪੱਠਾ ਬਿਠਾ ਦਿੰਦੇ ਵੀ ਪਾਵਾ ਤੇ ਮੰਜੀ ਦਾ ਹੁੰਦਾ ਸਾਡੀ ਮੈਂ ਵੀ ਦਾਸ ਨਾਲ ਬੜੇ ਪਿਆਰ ਕਰਦੇ ਸਾਰੇ। ਇੱਕ ਵਾਰੀ ਕਾਲ ਤਖ਼ਤ ਦੇ ਸਾਹਮਣੇ ਅਸੀਂ ਸਾਰੇ ਬੈਠ ਗਏ, ਉਹ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਇਹ ਕਿਉਂ ਪਾਵਾ ਜੋ ਲਿਖਿਆ ਉਹ ਗਾਇਆ ਕਰੋ। ਮੈਂ ਕਿਹਾ ਅੱਛਾ ਭਾਈ ਮੈਨੂੰ ਇਹ ਦੱਸ ਦੇ ਵੀ ਬਾਣੀ ਚਾਹੁੰਦਾ ਪਹਿਲਾਂ ਕੰਤ ਮਨਾਏ ਕੇ ਵੀ ਪਿੱਛੋਂ ਫਿਰ ਕੰਮ ਕਰੀ, ਪਹਿਲਾਂ ਕੰਤ ਮਨਾਏ ਕੇ। ਮੈਂ ਕਿਹਾ ਜੀ ਜਿਹੜਾ ਸਪੈਲਿੰਗ ਦੇਖੋ। ਉਹ ਕਹਿੰਦੀ ਪਹਿਲਾਂ ਕੰਤ ਥੋੜਾ ਪੜ੍ਹਨਾ, ਇੱਥੇ ਕਹਿਣਾ ਪਹਿਲਾਂ ਕੰਤ ਮਨਾਏ ਕੇ। ਮੈਂ ਕਿਹਾ ਕਿਉਂ ਉਹਨੇ ਡਿਵੋਰਸ ਕੀਤਾ ਸੀ, ਉਹਦੇ ਦੋ ਖਸਮ ਹੋ ਗਏ। ਉਹ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਕਿੱਥੋਂ ਸੁੱਝਦੀਆਂ ਹੈ। ਮੈਂ ਕਿਹਾ ਤੁਸੀਂ ਆਪ ਪੜ੍ਹੋ ਲਫ਼ਜ਼, ਉੱਥੇ ਪਹਿਲਾਂ ਲਿਖੇ ਆ, ਪਹਿਲਾ ਕੰਤ ਨਹੀਂ ਹੈ ਵੀ ਜਿਹੜਾ ਮੈਂ ਪਹਿਲਾਂ ਡਿਵੋਰਸ ਕਰਕੇ ਆਈ ਮੈਂ ਉਹਨੂੰ, ਪਹਿਲਾ ਕੰਤ ਨਹੀਂ ਹੈ ਇੱਥੇ ਹੈ ਪਹਿਲਾਂ। ਉੱਥੇ ਬਿੰਦਾ ਠਹਿਰ ਨਾ, ਉੱਥੋਂ ਦੇ ਅਭਿਆਸ ਸੁਣ ਦਿੱਤੇ। ਇਸ ਕਰਕੇ ਬਹੁਤ ਸਾਰੇ ਪਿਆਰ ਸਤਿਕਾਰ ਨਾਲ ਕਰ ਰਹੇ ਨੇ, ਲੇਕਿਨ ਉਹ ਧੰਨ ਹੈ ਜਿਹੜੇ ਬਾਣੀ ਨੇ ਚਿਮੜੇ ਤੇ ਹੈ ਕਿ ਬਾਣੀ ਜਿੱਦਾਂ ਲਿਖੀ ਹੈ ਉਹਨਾਂ ਦੀ ਸਦਕਾ ਹੀ ਬਾਣੀ ਸਾਰੀ ਬਚੀ ਹੈ। ਲੇਕਿਨ ਇਸੂ ਗਾਹ ਵੀ ਤੇ ਤੁਰਨਾ ਕਿ ਪਾਵਾ ਹੀ ਪੜ੍ਹੀ ਜਾਣਾ ਕਿ ਪਹਿਲਾਂ ਕੰਤ ਹੀ ਪੜ੍ਹੀ ਜਾਣਾ। ਇਸ ਕਰਕੇ ਇੱਥੇ ਬਿੰਦੇ ਉਠਾਲਣੇ ਪੈਣੇ ਹੈ ਆਪ ਬਿੰਦਾ। ਇਸੇ ਕਰਕੇ ਹਾਂ ਕੁਰਬਾਨੇ ਜਾਓ ਜਾਓ, ਹੁਕਮਨਨ ਹੋਜੂਗਾ ਅਸੀਂ ਪੜ੍ਹਨਾ ਹੈ। ਹਾਂ ਕੁਰਬਾਨੇ ਜਾਓ ਮਿਹਰਬਾਨ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਮਿਹਰਬਾਨ। ਦੇਖੋ ਪਹਿਲਾਂ ਰੱਬ ਧਿਆਨ ਚ ਹੈ, ਉਹ ਮਿਹਰਬਾਨ ਅਕਾਲ ਪੁਰਖ ਬਾਬਾ ਨਾਨਕ ਕਹਿੰਦਾ ਉਹਦੇ ਧਿਆਨ। ਫਿਰ ਕਹਿੰਦਾ ਯਾਰ ਉਹਦੇ ਨਾਲ ਤੇ ਹੋਰ ਵੱਡੇ ਬੰਦੇ ਜਿਹੜਾ ਉਹਦਾ ਨਾਮ ਜਪਦੇ। ਹਾਂ ਕੁਰਬਾਨੇ ਜਾਓ ਮਿਹਰਬਾਨ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਮਿਹਰਬਾਨ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤਿਨਾ ਕਹਿ, ਹਾਂ ਕੁਰਬਾਨੇ ਜਾਓ ਤਿਨਾ ਕਹਿ, ਲੈਨੇ ਜੋ ਤੇਰਾ ਨਾਮ, ਵਾਹ ਲੈਨੇ ਜੋ ਤੇਰਾ ਨਾਮ, ਲੈਨੇ ਜੋ ਤੇਰਾ ਨਾਮ ਤਿਨਾ ਕਹਿ, ਲੈਨੇ ਜੋ ਤੇਰਾ ਨਾਮ ਤਿਨਾ ਕਹਿ, ਹਾਂ ਸਾਧ ਕੁਰਬਾਨੇ ਜਾਓ, ਹਾਂ ਸਾਧ ਕੁਰਬਾਨੇ ਜਾਓ। ਆ ਸੌ ਵਾਰੀ ਕੁਰਬਾਨ ਹੋਣ ਦੇ ਉੱਤੇ ਰਹਾਉ ਠੋਕ ਦਿੱਤਾ ਸਰ। ਮੇਰਾ ਸੈਂਟਰਲ ਆਈਡੀਆ ਵੀ ਉਹਨਾਂ ਤੋਂ ਕੁਰਬਾਨ ਜਾਓ, ਪਰ ਕਿ ਇੱਕ ਵਾਰੀ ਨਹੀਂ ਸੌ ਵਾਰੀ ਕੁਰਬਾਨ ਜਾਓ। ਆ ਹੈ ਨਾਮ ਜਪਣ ਦੀ ਮਹੱਤਤਾ। ਕਾਇਆ ਰੰਗਣੇ ਅਜੇ ਨਾਲ ਨਾਮ ਜਪ ਕੇ ਕਾਇਆ ਰੰਗਣ ਚੜ੍ਹਨੀ, ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋ ਰਿਹਾ ਹੈ। ਕਾਇਆ ਰੰਗਣੇ ਜੇਤੀਏ ਪਿਆਰੇ, ਕਾਇਆ ਰੰਗਣੇ ਜੇਤੀਏ ਪਿਆਰੇ, ਪਾਈਏ ਨਾਮ ਜੀਤਾ ਰੰਗਣ ਵਾਲਾ ਜੇ ਰੰਗੇ ਸਾਰੇ, ਰੰਗਣ ਵਾਲਾ ਜੇ ਰੰਗੇ ਸਾਰੇ, ਐਸਾ ਰੰਗ ਨਾ ਜੀਤਾ ਐਸਾ ਰੰਗ। ਹੇ ਜਿਨ ਕੇ ਚੋਲੇ ਰਤੜੇ ਪਿਆਰੇ, ਆ ਰੰਗ ਤੋਂ ਬਾਅਦ ਰੱਤਾ ਆ ਗਿਆ। ਪਹਿਲਾਂ ਰੰਗ ਚੜੇਗਾ, ਫਿਰ ਰੱਤੇ ਦੀ ਸਟੇਜ ਸਭ ਤੋਂ ਉੱਚੀ ਸਟੇਜ ਆ। ਰੱਤਾ ਉਹ ਹੁੰਦਾ ਲਾਲ ਸੂਹਾ ਬੇਰ, ਜਦੋਂ ਹੋ ਜਾਏ ਨਾ ਬੇਰੀ ਦੇ ਨਾਲ ਲਟਕਦਾ, ਬੇਰੀ ਦੇ ਇਸ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਦੇ ਵਾਰਾਂ ਤੇ ਵਧੀਕ ਸਲੋਕ ਹੀ ਇੱਥੋਂ ਸ਼ੁਰੂ ਹੁੰਦੇ। ਗੁਰੂ ਅਰਜਨ ਪਾਤਸ਼ਾਹ ਕਹਿੰਦਾ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈ ਝੜੇ ਝੜੇ ਪੈਂਦੇ ਕੱਚੇ ਬਿਰਹੀ, ਇਹਨਾਂ ਤਾਰ ਨਾ ਆਈ ਪਈ ਝੜ ਝੜ ਕਿਹੜੇ ਪੈਣਗੇ। ਕੱਚੇ ਬਿਰਹੀ ਕੀ ਹੈ, ਕੱਚੇ ਬੇਰ ਕੀ ਹੈ, ਜਿਹੜੀ ਬੇਰੀ ਹੁੰਦੀ ਹੈ ਇਹ ਸਾਰਾ ਪਿੰਡਾਂ ਵਾਲਿਆਂ ਨੂੰ ਗਿਆਨ ਛੇਤੀ ਸਮਝ ਆ। ਬੇਰੀ ਨੂੰ ਪਹਿਲਾਂ ਬੇਰ ਨਹੀਂ ਲੱਗਦਾ, ਉਹਨੂੰ ਪਹਿਲਾਂ ਖਿਚੜੀ ਲੱਗਦੀ ਹੈ। ਖਿਚੜੀ ਜਿੱਦਾਂ ਖਿਚੜੀ ਚੌਲਾਂ ਦੀ ਰੰਗ ਹੁੰਦੀ ਹੈ, ਚਿੱਟੀ ਚਿੱਟੀ ਥੋੜੀ ਸੇ ਤੇ ਬੇਰ ਲੱਗਦੇ, ਖਿਚੜੀ ਲੱਗਦੀ ਹੈ। ਉਹ ਨਿਆਣੇ ਖਿਚੜੀ ਨੂੰ ਨਹੀਂ ਤੋੜਦੇ, ਖਿਚੜੀ ਤੋਂ ਬਾਅਦ ਥੋੜੀ ਜਿਹੀ ਲਿੱਲ ਬਣਦੀ ਹੈ, ਛੋਟੇ ਜਿਹੇ ਬੇਰ, ਉਹ ਬੜੀ ਖੱਟੀ ਹੁੰਦੀ ਹੈ, ਖਾਰੀ ਹੁੰਦੀ ਹੈ, ਉਹ ਲਿੱਲਾ ਹਲੀ ਬੇਰ ਨਹੀਂ ਹੋਇਆ। ਉਸ ਬੇਰ ਤੋਂ ਬਾਅਦ ਹੌਲੀ ਹੌਲੀ ਉਹ ਲਾਲ ਹੋਣਾ ਸ਼ੁਰੂ ਹੋ ਜਾਂਦਾ, ਜਿਹੜੀ ਖਿਚੜੀ ਹੈ, ਲਿਲ ਹੈ, ਬੇਰ ਹੈ, ਇਹ ਰਾਹ ਦੇ ਵਿੱਚ ਹੀ ਕੋਈ ਚਿੜੀ ਲੈ ਗਈ, ਕੋਈ ਛੋਟਾ ਮਾਰਨ ਲੱਗੇ ਬੱਚਿਆਂ ਨਾਲ ਨਿਹਾਨ ਝਾੜ ਸਿੱਟੀ, ਕੋਈ ਉਹ ਕੱਚਾ ਬੇਰ ਹੀ ਝੜ ਗਏ, ਹਵਾ ਨਾ ਕੋਈ ਤੋਤੇ ਖਾ ਗਏ, ਕੋਈ ਜਾਨਵਰ ਖਾ ਗਏ, ਪਰ ਬੇਰ ਜਿਹੜਾ ਲਾਲ ਹੁੰਦਾ ਨਾ ਉਹ ਹੀਰ ਤੇ ਜਾ ਕੇ ਹੁੰਦਾ, ਲਾਲ ਵੀ ਬੇਰ ਹੋ ਗਿਆ ਉਹਨੂੰ ਵੀ ਜਾਨਵਰ ਖਾ ਜਾਣਗੇ, ਫਿਰ ਰੱਤਾ ਜਾਂਦਾ ਹੈ, ਰੱਤਾ ਕਹਿੰਦੇ ਗਾੜਾ ਲਾਲ, ਉਹਨੂੰ ਰੱਤਾ ਅਖੀਰਲੀ ਸਟੇਜ ਹੈ, ਉਹ ਜਿਹੜੇ ਰੱਤਾ ਬੇਰ ਹੁੰਦਾ ਨਾ ਉਹ ਵੀ ਰੱਤਾ ਇੰਨਾ ਨਹੀਂ ਹੈ, ਜਿਹਨੀ ਚੱਕਰ ਉਹ ਟਾਹਣੀ ਦੇ ਨਾਲ ਹੈ ਉਹਨੀ ਚੱਕਰ ਉਹਨੂੰ ਜਾਨਵਰ ਪੈਣਗੇ ਹੋਰ ਸਾਰੇ ਅਗਲੇ ਜ਼ਬਰਦਸਤ, ਲੇਕਿਨ ਜਿਹੜਾ ਬੇਰ ਲਾਲ ਸੂਹਾ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ ਨਾ, ਟਾਹਣੀ ਛੱਡ ਦਿੰਦਾ, ਉਹਨੂੰ ਰੱਤੇ ਹੈ। ਮਹਾਰਾਜ ਕਹਿੰਦੇ ਆਹ ਸਟੇਜ ਪਾ ਰੱਤੇ ਸਹੀ ਜੇ ਮੁੱਖ ਨਾ ਮੋੜਨ, ਮੁੱਖ ਆਇਆ ਵੀ ਨਾਮ ਜਪਣਾ ਜੀਵਨਾ ਨਾ ਛੱਡੀ, ਅਖੀਰਲੀ ਸਟੇਜ ਤੱਕ ਨਾਮ ਜੀਵਨਾ ਬੰਦਾ ਹੌਲੀ ਚੱਲੇ ਸਾਂ, ਇਹ ਤਿੰਨ ਅਵਸਥਾ ਇਕੱਠੀਆਂ ਚੱਲਦੇ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਤੇ ਆਈਏ ਸੋਈ, ਤਿੰਨੇ ਅਵਸਥਾ ਅਖੀਰ ਤੱਕ ਜਾਂਦੀਆਂ ਹੈ। ਤੋ ਰੱਤੇ ਸਹੀ ਜਿਹੜੇ ਨਾਮ ਜਪਣ ਤੋਂ ਮੂੰਹ ਨਹੀਂ ਮੋੜਦੇ, ਮਹਾਂਪੁਰਖ ਬਣ ਕੇ ਨਹੀਂ ਬਹਿ ਜਾਂਦੇ, ਨਾਮ ਜਪਣਾ ਨਹੀਂ ਛੱਡ ਦਿੰਦੇ, ਜਾਂ ਕੀਰਤਨ ਹੀ ਕਰੀ ਜਾਣੇ ਜਾਂ ਹੋਰ ਨਾ, ਰੱਤੇ ਉਹ ਜਾਣਗੇ ਜਿਹੜਾ ਨਾਮ ਜਪਣਾ ਨਹੀਂ ਹੀਰ ਤੱਕ ਛੱਡਦੇ, ਹੀਰ ਤੱਕ ਨਾਮ, ਕਿਉਂਕਿ ਉਹਦੀ ਦਰਗਾਹ ਚ ਊਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ, ਉੱਥੇ ਨਾਮ ਹੀ ਨਾਮ ਜਪੋ ਰਿਹਾ ਹੈ, ਔਰ ਨਾਮ ਜਪ ਕੇ ਉਹ ਡਲ, ਉਹ ਉੱਥੇ ਕੋਈ ਬੰਦਾ ਡਲ ਨਹੀਂ ਹੋ ਜਾਂਦੇ, ਉੱਥੇ ਜਿਉਂ ਜਿਉਂ ਬੰਦਾ ਜਪਦਾ ਨਿਤ ਨਵੇਂ ਸੂ ਨਵਾਂ ਸਵਾਦ ਆਉਂਦਾ, ਸਾਹਿਬ ਮੇਰਾ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਜਮਾਂ, ਉੱਥੇ ਕਈ ਕਹਿੰਦੇ ਜੀ ਉੱਥੇ ਸਾਰੇ ਨਾਮ ਜਪਦੇ ਇੰਨੀਆਂ ਸਦੀਆਂ ਯੁੱਗਾਂ ਤੋਂ, ਉਹ ਬੋਰ ਨਹੀਂ ਹੋ ਗਏ ਹੁੰਦੇ, ਉਹ ਬੋਰ ਨਹੀਂ ਹੈ, ਉਹ ਜੂ ਜੂ ਹੋਰ ਜਪਦੇ, ਜੂ ਜੂ ਹੋਰ ਸਵਾਦ ਪਾਉਂਦਾ, ਅਕਾਲ ਪੁਰਖ ਬੇਅੰਤ ਹੈ, ਇਸ ਕਰਕੇ ਜੂ ਜੂ ਜਪੇ ਤਿਵੇਂ ਸੁੱਖ ਪਾਵੇਂ, ਉੱਥੇ ਸਭ ਕੁਛ ਹੋ ਰਿਹਾ, ਸਾਹਿਬ ਮੇਰਾ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਚਵਾਂ, ਇਸ ਕਰਕੇ ਜਿਹੜਾ ਲਾਲ ਬੇਰ ਹੈ ਉਹ ਰੱਤੇ ਦੀ ਅਖੀਰਲੀ ਸਟੇਜ, ਤਿੰਨੇ ਤਾਂ ਲਿਖਿਆ ਵੀ ਜਿਹੜੇ ਰੱਤੇ ਵੀ ਜਾਂਦੇ ਆ ਉਹ ਵੀ ਨਾਮ ਜਪਣਾ ਨਹੀਂ ਛੱਡਦੇ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹਨਾਂ ਸੰਜਾਤਾ ਸਾਈਂ ਜਿਹਨੂੰ ਰੱਬ ਦੇ ਦਰਸ਼ਨ, ਪਰ ਬਾਕੀ ਕਿਹੜੇ ਆ, ਝੜੇ ਝੜੇ ਪੈਂਦੇ ਕੱਚੇ ਬਿਰਹੀ, ਇਹਨਾਂ ਕਾਰ ਨਾ ਆਈ, ਕਾਰ ਦਾ ਮਤਲਬ ਉਹਨੂੰ ਨਾਮ ਜਪਣ ਦੀ ਕਾਰ ਭੁੱਲ ਜਾਂਦੇ ਆ, ਮਾੜਾ ਜਿਹਾ ਰੰਗ ਚੜਿਆ ਬਸ ਨਾਮ ਦੀ ਕਮਾਈ ਛੱਡ ਦਿੱਤੀ, ਇਸ ਕਰਕੇ ਪਹਿਲਾ ਸਲੋਕ ਰਹਿੰਦੇ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹਨਾਂ ਸੰਜਾਤਾ ਸਾਈਂ ਝੜੇ ਝੜ ਪਾਉਂਦੇ ਕੱਚੇ ਬਿਰਹੀ, ਇਹਨਾਂ ਕਾਰ ਨਾ ਆਈ, ਇਸ ਕਰਕੇ ਮਹਾਰਾਜ ਹੁਣ ਉੱਥੋਂ ਉਹਨਾਂ ਉਹ ਜਿਹੜੇ ਰੱਤੇ ਗਏ ਨੇ ਭਗਤ ਉਹਨਾਂ ਤੋਂ ਸ਼ੁਰੂ ਕਰਦੇ ਨੇ ਰਹਾਉ ਤੋਂ ਬਾਅਦ,
ਦਿਨ ਕੇ ਚੋਲੇ ਰੱਤੇ
ਕਾਂਤ ਰੰਗਣ ਵਾਲਾ ਹਲੀ ਰਾਹ ਦੇ ਵਿੱਚ ਹੀ ਹੈ, ਪਰ ਦਿਨ ਕੇ ਚੋਲੇ
ਕਾਂਤ
ਪਾਸ ਲਫ਼ਜ਼ ਬੜਾ ਜ਼ਰੂਰੀ ਹੈ, ਪਾਸ ਨਹੀਂ ਤੂੰ ਲਾਗੇ ਬੈਠਾ, ਪਾਸੇ ਦਾ ਮਤਲਬ ਹੈ ਤੇਰੇ ਅੰਦਰ ਹੀ ਆ ਗਿਆ, ਇਹ ਐਸਾ ਲਫ਼ਜ਼ ਹੈ ਗੁਰੂ ਨਾਨਕ ਦਾ ਜਿਹੜਾ ਸਾਰੇ ਭੇਦ ਖੋਲ ਦਿੰਦਾ, ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ, ਇਨੀ ਟੋਲੀ ਭੁੱਲੀਏ ਹਾਂ ਕੰਤ ਨਾ ਬੈਠੀ ਪਾਸੇ ਜੀ, ਤੂੰ ਮੰਦਰ ਬਾਹਰ ਬਣਾਈ ਜਾਂਦਾ, ਗੁਰਦੁਆਰੇ ਬਣਾਈ ਜਾਂਦਾ, ਚਰਚ ਬਣਾਈ ਜਾਂਦਾ, ਸਭ ਕੁਝ ਬਾਹਰ ਬਣਾਈ ਜਾਂਦਾ, ਕੰਤ ਤੇਰੇ ਪਾਸ ਹੈ ਪਾਸੇ, ਬਾਹਰ ਹਿੰਦੂ ਮੰਦਰ ਬਣਾਉਂਦੇ ਸੀ, ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਕਿਉ, ਇਨੀ ਟੋਲੀ ਭੁੱਲੀਏ ਹਾਂ ਕੰਤ ਨਾ ਬੈਠੀ, ਆਪਣਾ ਮਨ ਨਹੀਂ ਬਿਠਾਇਆ ਤੂੰ, ਕੰਤ ਤੇਰੇ ਕੋਲ ਹੈ ਪਾਸੇ ਹੈ, ਇਸੇ ਕਰਕੇ ਪੁਰਾਤਨ ਸਿੱਖ ਵੀ ਪਹਿਲਾਂ ਗੁਰੂ ਰਾਮਦਾਸ ਸਾਹਿਬ ਵੇਲੇ ਰਹਿ ਰਸ ਦਾ ਪਾਠ ਨਹੀਂ ਸੀ ਕਰਦੇ, ਉਹਨਾਂ ਦੀ ਤੁਕ ਆਉਂਦੀ ਹੈ ਜਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰ ਪਾਸ, ਏ ਮਨੇ ਪ੍ਰੀਤ ਲੱਗੀ ਤੇ ਨਾ ਗੁਰਮਖਾਂ, ਹਰ ਨਾਮ ਜਿਨਾ ਰਹਿ ਰਾਸ, ਨਾਮ ਜਪਦੇ ਸੀ, ਔਰ ਪਾਸੇ ਹੈ ਤੂੰ ਬਾਹਰ ਨਾ ਜਾ, ਰੱਬ ਤੈਨੂੰ ਬਾਹਰ ਨਹੀਂ ਮਿਲਣਾ, ਤੇਰੇ ਪਾਸੇ ਅੰਦਰ ਹੈ ਉਹ ਲਫ਼ਜ਼ ਇੱਥੇ ਹੈ, ਇਸ ਕਰਕੇ ਕੰਤ ਤੇ ਨਾ ਕੇ ਪਾਸੇ, ਉਹਨਾਂ ਦੇ ਅੰਦਰ ਹੈ ਕੰਤ, ਰੱਬ ਨਾ ਅੰਦਰ ਆਉਣਾ ਸਾਡੇ, ਬਾਹਰ ਨਹੀਂ ਮਿਲਣਾ ਕਿਸੇ ਗੁਰਦੁਆਰੇ ਚ ਨਹੀਂ, ਕਿਸੇ ਮੰਦਰ ਚ ਨਹੀਂ, ਇਹੋ ਸਾਰੀ ਥੀਸਿਸ ਹੈ ਇਸ ਗਿਆਨ ਦੀ, ਜੇ ਨਾ ਸਮਝਾਂਗੇ ਬਾਹਰ ਹੀ ਟੋਲਦੇ ਰਹਾਂਗੇ, ਇਸ ਕਰਕੇ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਕੀਓ, ਗੁਰੂ ਨਾਨਕ ਨੇ ਕੋਈ ਗੁਰਦੁਆਰਾ ਨਹੀਂ ਬਣਾਇਆ, ਕੋਈ ਬਿਲਡਿੰਗ ਨਹੀਂ ਬਣਾਈ, ਉਹਨਾਂ ਨੇ ਸੰਗਤਾਂ ਕਾਇਮ ਕੀਤੀਆਂ, ਸੁਸਾਇਟੀ ਡਿਵੈਲਪ ਕੀਤੀ, ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ, ਇਨੀ ਟੋਲੀ ਭੁੱਲੀਏ ਸੰਕੰਤ ਨਾ ਬੈਠੀ ਪਾਸੇ ਜੀਓ, ਪਾਸੇ ਹੈ ਤੇਰੇ ਅੰਦਰ ਹੈ ਕੰਤ, ਅੰਤਰਗਤ ਹੋ ਕੇ ਧਿਆਨ ਨਾ, ਉਹਦਾ ਨਾਮ ਜਪ, ਉਹ ਤੇਰੇ ਪਾਸ ਹੀ ਹੈ, ਤੋ ਉਹ ਕਿਹਨਾਂ ਦੇ ਪਾਸ ਹੈ,
जिन के चोले रतरे प्यारे, जिन के चोले रतरे प्यारे, कांत सिन्हा के पासे, हे कांत सिन्हा के पासे, तुम्हारे तिना की जे मिले जीता, कहो नानक की अरदास।
गुरु नानक का शब्द उस वेले अरदास नहीं सी बनी जी कर रहे, वो कि अगे अरदास कर रहे है? कहो नानक की अरदासे, बाबे नानक की अरदास की है? अरदास है हंबल होके अकाल पुरख अगे नाम जपना, बेनती रूप होके। वो किस तरह है?
आख मंगे देहे दे दात करे दाता, साचा साहिब साच नाए, पाखे पाए।
प्यार दे नाल नाम जात पाठ कर, पाख्या पाओ।
किदा मंगे? हे काल पुरख मैंने दे दे,
हंबल होके बेनती रूप होके नाम जप, वो फिर दात करता है।
तो साचा साहिब साच ना, पाखे अपार, आखे मंगे दे दे।
ऐडा ऐडा अकाल पुरख नु हाजर नाजर समझ, जिदा को बाप दफ्तर जान लगा है, उदा बच्चा छोटे जा स्कूल च पढ़ता, उसकी उदा कोट फट के पै जाता, बापू मैनू आज दुआनी दे के जा। वो कहता छड़ मेरा खेड़ा, मैनू देर आई है, तेन दुआनी दी पई है। कहना नहीं मैं लैके छड़नी दुआनी। वो बाबा मैनू देर आई है, मैं अगे लेट हो रहा, छड़ मेरा पला मैं चलिया। वो कहते नहीं मेनू दे पला नहीं छड़ता।
आखिर बापू ने कह कड के ना लै खेड़ा छड़, इस तरह रब का खेड़ा नहीं छड़ना, जिन चक्कर सानू हो दे ना दे। आख
जिदा उस बच्चे नू बापू को मंगण लगे शर्म नहीं आउंदी, खेड़े पै जांदा। एदा ब्यासी ना
खेड़े पै जाना है, यह प्रेमा भक्ति। आखे मंगे
ए जिन के चोले रतड़े प्यारे, कंस तिना
आ वै खीर देते उपदेश दे गया बाबा। कहो नानक, हे नानक तू नाम नू कई चल कई चल, कहो नानक
कई चल कई चल, सब तू ज्यादा नाम दा कहना आउंदा बाणी च। कहो नानक दा मतलब है हे नानक
उसने कई चल कई चल,
और अरदास रूप होके कह बेनती रूप। कहो नानक की अरदास, कहो आ गया शब्द। और अगला शब्द असी चलदा रखांगे, इस शब्द दे उत्ते अगला गुरु नानक ने शब्द लाया। पहला शब्द लाया
काया रंगने जेतिये प्यारे, रंगन वाला जे रंग साहिब, रंगन वाला जे रंग साहिब, ऐसा रंग नदीन ऐसा रंग।
अगला शब्द नाल ही लिखिया महाराज ने, वो असी जिस शब्द ये लिखिया है डोगरी जम्मू ते कश्मीर दे जेडे जम्मू वाल दे डोगरे है, उना दी बोली उना दा गीत उना दी सब कुछ, बोली भी ओह ही जम्मू दी, गीत भी ओह ही, असी उसे ट्यून दे विच पढ़ांगे। और वो है असी तो अज एक गलांगे ਕਿਉਂਕਿ ਅਗਲੀ ਸ਼ਬਦ ਚੌਂਕੀ ਚ ਫਿਰ ਪੂਰਾ ਸ਼ਬਦ ਦਾ ਗਿਆਨ ਲਾਂਗੇ ਔਰ ਮਹੱਲੇ ਪਹਿਲੇ ਦਾ ਸ਼ਬਦ 722 ਸਫ਼ੇ ਦੇ ਉੱਤੇ ਸਾਡਾ ਸ਼ਬਦ ਅਸੀਂ ਗਾਵਿਆ ਇਹ ਇੱਥੋਂ ਅਗਲਾ ਸ਼ਬਦ ਹੈ ਇਹ ਤੂੰ ਬਹੁਤ ਆਣੀ ਹੈ ਇਹ ਅਭਿਆਸੀ ਸਖੀਏ ਤੈਨੂੰ ਗਿਆਨ ਦਾ ਨਹੀਂ ਇਹੀ ਪਤਾ ਵੀ ਰੱਬ ਕਿੱਦਾਂ ਕਰਨਾ ਤੂੰ ਹੋਰ ਹੀ ਬਾਹਰ ਹੀ ਕਰਮ ਕਾਂਡ ਕਰਕੇ ਉਹਨਾਂ ਦੇ ਮਾਣ ਕਰਦਾ ਹਾਂ ਵੀ ਮੈਂ ਰੱਬ ਨੂੰ ਮਿਲ ਲਾਂਗਾ ਤੂੰ ਗਿਆਨ ਤੂੰ ਸੱਖਣੀ ਆ ਹੱਲੀ ਇਹ ਆਣੀ ਹੈ ਤੂੰ ਇਹ ਆਨੜੀਏ ਮਾਨ ਤੂੰ ਬਾਹਰ ਹੀ ਕਰਮ ਕਾਂਡ ਕਰਕੇ ਤੂੰ ਇੰਨਾ ਮਾਣ ਕਰਦਾ ਆਪਣੇ ਕਰਮ ਕਾਂਡ ਦਾ ਵੀ ਮੈਂ ਉੱਥੇ ਤੜਕੇ 2 ਵਜੇ ਉੱਠ ਕੇ ਨਹਾਉਣਾ ਆਹ ਕਰਦਾ ਸਿੱਖੀ ਦਾ ਕੰਮ ਆਹ ਕਰਦਾ ਉਹ ਕਹਿੰਦਾ ਇਹ ਮਾਣ ਨਾ ਕਰ ਇਹ ਕਰਮ ਕਾਂਡ ਹੈ ਸਾਰਾ ਆ ਦੇਖ ਡੋਗਰੀ ਔਰ ਉਸ ਜੰਮੂ ਦੀ ਲੈ ਚ ਅਸੀਂ ਪਹਾੜੀ ਰਾਗ ਚ ਕਹਿ ਰਹੇ ਹਾਂ ਬਣਾਈ ਜਾਂਦਾ ਹੈ ਆਪਣੇ ਘਰ ਇਹ ਜਿਸਮ ਦੇ ਵਿੱਚ ਤੂੰ ਕਦੀ ਰੰਗ ਮਾਣਦਾ ਬਾਹਰ ਹੀ ਹੋਲੀ ਖੇਡੀ ਜਾਂਦਾ ਬਾਹਰ ਹੀ ਸਭ ਕੁਛ ਕਰੀ ਜਾਂਦਾ ਆਪਣੜੇ ਕਰੇ ਹਰ ਰੰਗ ਪੀਣਾ ਮਾਣ ਉਹ ਹਰੀ ਦਾ ਰੰਗ ਤੂੰ ਕਿਉਂ ਨੀ ਮਾਣਦਾ ਡੋਗਰੀ ਬੋਲੀ ਹੈ
ਹਰ ਰੰਗ ਬਾਹਰ ਕਿਆ
ਸਾਰੀ ਸਿੱਖੀ ਦੇ ਮੂੰਹ ਤੇ ਚਪੇੜ ਹੈ ਬਾਹਰ ਗੁਰਦੁਆਰੇ ਬਣਾਈ ਜਾਂਦੇ ਹੋ ਕਦੀ ਅੰਦਰਲੇ ਗੁਰਦੁਆਰੇ ਨੂੰ ਸਮਝੋ 9 ਦੁਆਰੇ ਪ੍ਰਗਟ ਕੀਜੇ 10ਵਾਂ ਗੁਪਤ ਲੁਹਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਨੂੰ ਗੁਰਦੁਆਰਾ ਕਿਹਾ ਹੈ ਬਾਹਰ ਬੈਠਣ ਦੀ ਜਗ੍ਹਾ ਬਣਾਉਣੀ ਹੈ ਸਭ ਕੁਛ ਬਣਾਉਣਾ ਪਰ ਸਿੱਖੀ ਦਾ ਬਾਹਰ ਕੁਛ ਨਹੀਂ ਹੈ ਸਭ ਕੁਛ ਹੈ ਇਹ
ਤੈਨੂੰ ਇਸੇ ਲਈ ਸ਼ਬਦ ਲਿਖਿਆ ਚੀਜ਼ਾਂ ਬਣਾ ਕੇ ਉਹਦਾ ਮਾਣ ਕਰੀ ਜਾਂਦਾ ਗੁਰੂ ਨਾਨਕ ਨਾਲ ਕੋਈ ਗੁਰਦੁਆਰਾ ਨਹੀਂ ਬਣਾਇਆ ਉਹ ਸਾਫ ਲਿਖਦਾ ਮਨ ਮੰਦਰ ਕਾਏ ਕਰੇ ਕਿਉਂ ਇਹਨਾਂ ਨਾਲ ਇੰਨੇ ਗੁਰਦੁਆਰਿਆਂ ਦਾ ਮਾਣ ਕਰਨ ਦੇ ਹੋ ਤੁਸੀਂ ਇਹਨਾਂ ਦਾ ਮਾਣ ਨਾ ਕਰ ਇਹ ਮਹਾਰਾਜ ਅੱਡੀ ਚੁੱਕ ਦੇ
ਆਪਾਂ ਕਰੇ ਹਰ ਰੰਗ ਕੀਨਾ ਆਪਾਂ ਹਰ ਰੰਗ
ਅਗਲਾ ਮਹਾਰਾਜ ਨੇ ਕਮਾਲ ਦੀ ਤੁੱਕ ਲਾਈ ਵੀ 100 ਤੇ ਤੇਰੇ ਲਾਗੇ ਆ ਤੂੰ ਬਾਹਰ ਢੂੰਡਦਾ 100 ਨੇੜੇ ਔਰ ਐਸਾ
ਕਮਲੇ ਕਹੇ ਹੈ ਨਾ ਗੁਰਸਿੱਖਾਂ ਨੂੰ, ਜਾਂ ਬਾਹਰ ਗੁਰਦੁਆਰੇ ਬਣਾਉਣ ਵਾਲਿਆਂ ਨੂੰ, ਬਾਹਰ ਲੱਭਣ ਵਾਲਿਆਂ ਨੂੰ, ਉਹ ਕਹਿੰਦਾ ਉਹ ਕਮਲੇ ਵਾਲੇ ਕੰਮ ਕਿਉਂ ਕਰ ਰਹੇ ਆ? ਇਹ ਹਿੰਦੂ ਕਰ ਰਹੇ ਸੀ ਮਹਾਰਾਜ ਦੇ ਸਾਹਮਣੇ, ਸਾਹੋ ਨੇੜੇ ਧਨ ਕਮਲੀਏ, ਹੇ ਸਾਹੋ ਨੇੜੇ ਧਨ ਕਮਲੀਏ। ਐਸੇ ਕਮਲ ਦੇ ਕੁਝ ਸਿੱਖ ਹੇਮਕੁੰਠ ਲੱਭ ਲਿਆ ਕਦੇ, ਉੱਥੇ ਚੜਦੇ ਹੋ ਜਿਹਨਾਂ ਨੂੰ ਇੱਥੇ ਨੀ ਲਾਗੇ ਬਾਬੇ ਨਾਨਕ ਦੀ ਲੋੜ ਹੀ ਨੇ, ਉਹ ਤੇਰੇ ਦੇ ਲਾਗੇ ਹੈ। ਤੂੰ ਕਿੱਧਰ ਤੁਰਿਆ ਫਿਰਦਾ? ਪਹਾੜਾਂ ਚ ਹਿਲ ਸਟੇਸ਼ਨ ਬਣਾ ਲਿਆ ਸਿੱਖਾਂ ਨੇ ਕੋਲ। ਸਾਹੋ ਨੇੜੇ ਧਨ ਕਮਲੀਏ, ਧਨ ਕਮਲੀਏ, ਧਨ ਕਮਲੀਏ। ਪਿਛਲੇ ਜਨਮ ਚ ਕੋਈ ਲਗੋਟੀ ਬੰਦ ਸਾਧੂ ਉੱਥੇ ਕਿਸੇ ਨੇ ਤਪ ਕੀਤਾ, ਉਹ ਹੇਮਕੁੰਡ ਪਰਬਤ ਹੈ ਉੱਥੇ ਸਾਰਾ, ਦਸਮ ਪਾਤਸ਼ਾਹ ਕਿੱਥੇ ਹੈ? ਆਨੰਦਪੁਰ ਸਾਹਿਬ ਚ ਹੋਲਾ ਮਹੱਲਾ ਖੇਲ ਰਿਹਾ, ਔਰ ਇਹ ਨੀਲੇ ਦੇ ਟਾਪ ਪੰਜਾਬ ਦੀ ਧਰਤੀ ਤੇ ਪਏ, ਇੱਥੇ ਅਸੀਂ ਲੱਭਣਾ ਉਹਨੂੰ? ਉਹ ਹਾਜ਼ਰ ਨਾਦਰ ਹੈ, ਔਰ ਸਾਰੇ ਉਹ ਕਰਕੇ ਦੱਸ ਗਿਆ ਹੈ ਕਿ ਮੈਨੂੰ ਹੇਮਕੁੰਡ ਨਾ ਲੱਭੋ। ਸਾਹੋ ਨੇੜੇ ਧਨ ਕਮਲੀਏ, ਜੇ ਸਾਹੋ ਨੇੜੇ ਧਨ ਕਮਲੀਏ, ਆਹਾ ਬਾਹਰ ਸਿਆ ਤੁਮੇ, ਹੇ ਬਾਹਰ ਸਿਆ ਤੁਮੇ, ਬਾਹਰ ਲੜੀਏ ਮਨ ਲਗਾ ਲੜੀਏ ਮਨ ਲਗਾ ਕਰੇ, ਮਨ ਲਗਾ ਕਰੇ ਤੇਰਾ ਲੜੀਏ ਮਨ ਲਗਾ ਕਰੇ। ਆਪਣਾੜੈ ਕਰੈ ਹਰ ਰੰਗ ਪੀਲਾ ਮਾਣੈ, ਆਪਣਾੜੈ ਕਰੈ ਹਰ ਰੰਗ ਪੀਲਾ ਮਾਣੈ, ਬਾਹਰੇ ਕਿਆ ਤੁੰਡੇ ਆਨੜੀਏ ਨੜੀਏ, ਇਹ ਬਾਹਰ ਕਿਆ ਤੁੰਡੇ ਨੜੀਏ, ਬਾਹਰ ਕਿਆ ਤੁੰਡੇ, ਇਹ ਬਾਹਰ ਚੁੰਗਣ ਤੇ ਛੂਟ ਪੜੇ, ਗੁਰੇ ਘਾਰੀ ਮਾਹੇ ਦਿਖਾਇਆ ਥਾ, ਬਾਹਰ ਛੂਟ ਪਰੇ ਬੁਰੇ ਘਰੀ ਮਾਹੇ ਦਿਖਾਇਆ ਥਾ, ਆਨ ਹਾਦ ਸ਼ਬਦ ਆਨ ਹਾਦ ਸ਼ਬਦ ਦਸਵੇਂ ਦੁਆਰੇ ਵੱਜੀ ਉਤੇ ਅੰਮ੍ਰਿਤ ਨਾਮ ਕਿਉਂ ਆਇਆ ਥਾ, ਦਸਵੇਂ ਦੁਆ ਵੱਜਿਓ ਤਹ ਅਮਰ ਨਾਮ ਕਿਉਂ ਆਇਆ ਥਾ, ਇਹ ਬਾਹਰ ਚੁੰਡਣ ਉੱਤੇ ਛੂਟ ਪਾਰੇ ਗੁਰੇ ਘਰ ਹੀ ਮਾਹੇ ਦਿਖਾਇਆ ਥਾ, ਇਹ ਬਾਹਰ ਚੁੰਡਣ ਉੱਤੇ ਬੁਰੇ ਘਰੀ ਮਾਹੇ ਦਿਖਾਇਆ ਥਾ, ਆਨ ਹਾਦ ਸ਼ਬਦ ਦਸਵੇਂ ਦੁਆਰ ਵੱਜਿਓ ਤਹ ਅੰਮ੍ਰਿਤ ਨਾਮ ਛੁਆਇਆ ਥਾ। ਬਾਤ ਇਸ ਸਾਰੀ ਬਾਣੀ ਦਾ ਬਾਹਰ ਨੀ ਕਦੀ ਵੀ ਕੋਈ ਚੀਜ਼ ਲੱਭਣੀ, ਤੋ ਛੱਕਾ ਆਇਆ ਗੁਰੂ ਰਾਮਦਾਸ ਸਾਹਿਬ ਦਾ, ਔਰ ਇਹਦੇ ਤੇ ਅਸੀਂ ਅੰਤ ਕਰਾਂਗੇ। ਜਿਹੜਾ ਸ਼ਬਦ ਪਿਛਲਾ ਲਮਕਾਇਆ ਜਾਂ ਚੱਲਦਾ ਰੱਖਿਆ ਹੈ ਗੁਰੂ ਨਾਨਕ ਪਾਤਸ਼ਾਹ ਦਾ, ਅਗਲੀ ਸ਼ਬਦ ਚੌਂਕੀ ਚ ਲਾਂਗੇ। ਆਓ ਇਸ ਥੀਸਿਸ ਨੂੰ ਫੜੀਏ ਇਸ ਰੂਲ ਨੂੰ ਫੜੀਏ।
ਗੁਰਮੁਖੇ ਟੂੰਡ ਟੁੰਡਿਆਂ ਟੂੰਡ ਟੁੰਡੇ ਗੁਰਮੁਖੇ ਟੂੰਡ ਟੁੰਡੇ ਟੂੰਡ ਟੁੰਡਿਆਂ ਹਰ ਸੱਜਣ ਲੱਦਾ ਰਾਮ ਗੁਰਮੁਖੇ ਟੂੰਡ ਟੁੰਡਿਆਂ ਹਰ ਸੱਜਣ ਲੱਦਾ ਰਾਮ ਕੰਚਨ ਕਾਇਆ ਕੋਟ ਕਾੜ ਕਾਇਆ ਕੋਟ ਗਾੜ ਵਿੱਚੇ ਹਰੇ ਹਰੇ ਸਿੱਧਾ ਹੇ ਗੁਰਮੁਖ ਟੂੰਡ ਟੁੰਡੇ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗਾੜ ਵਿੱਚ ਹਰ ਹਰ ਸੁਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤੁਹਾਨੂੰ ਦਿੱਤਾ ਤੁਰ ਭਾਗ ਵਧੇ ਹਰ ਪਾਇਆ ਨਾਨਕ ਦੱਸ ਕੰਚਨ ਕਾਇਆ ਕੋ
ਕਾਇਆ ਕੋ
ਅਸੀਂ ਪਿਛਲੀ ਸ਼ਬਦ ਚੌਂਕੀ ਚ ਚੱਲਦਾ ਰੱਖਿਆ ਸੀ। ਅੱਜ ਨੂੰ ਪਹਿਲਾਂ ਗਾਵਾਂਗੇ ਜਿੱਦਾਂ ਸ਼ਬਦ ਮਹੱਲੇ ਪਹਿਲੇ ਦਾ ਹੈ ਔਰ ਹਮੇਸ਼ਾ ਹੀ ਸਾਰੇ ਮਹੱਲਿਆਂ ਦੇ ਸ਼ਬਦ ਜਿਹੜੇ ਸਾਡੀ ਇਸ ਗਿਆਨ ਚ ਆਏ ਨੇ ਉਹਨਾਂ ਨੂੰ ਚਾਅ ਨਹੀਂ ਸੀ ਵੀ ਗੁਰੂ ਨਾਨਕ ਦੇ ਉੱਤੋਂ ਦੀ ਗਿਆਨ ਕਰਨ। ਗੁਰੂ ਨਾਨਕ ਦੇ ਸ਼ਬਦ ਹੀ ਉੱਚ ਹੱਦੀ ਵੈਣ ਨੇ ਔਰ ਐਡੇ ਡੂੰਘੇ ਆ, ਉਹਨਾਂ ਦੀ ਅਲੈਬੋਰੇਸ਼ਨ ਹੀ ਗਾਂ ਮਹੱਲਿਆਂ ਨੇ ਕੀਤੀ ਹੈ, ਖੋਲੇ ਹੈ। ਤੇ ਐਡਾ ਆਹ ਜਿਹੜਾ ਸ਼ਬਦ ਹੈ ਅਸੀਂ ਸ਼ਬਦ ਹਜ਼ਾਰੇ ਚ ਇਹਦਾ ਪਾਠ ਕਰਦੇ ਹਾਂ ਔਰ ਪਾਠ ਕਰਕੇ ਸਮਝ ਲੈਂਦੇ ਹਾਂ ਵੀ ਸ਼ਾਇਦ ਸਾਡੇ ਤੇ ਕੋਈ ਕਲਾ ਵਰਤ ਜਾਏ। लेकिन इन समझिया नहीं जा रहा इस शब्द को एडा उच्च हद्दी वैण है और ये डोगरी बोली च लिखे है शब्द जम्मू की बोली है उस इलाके का असी पहाड़ी गीत उस तर्ज बनाई है और यह शब्द महले पहले का है ये काए लफज है इथे ताडे हाथ च काए आंदड़िए मानड़ा काए करे काए नहीं है इथे बिंदी लेनी पैनी क्योंकि पुरातन बीड़ा च असी लभ लिए इथे बिंदी है काए करे इस करके गलत बीड़ा छप रही अजकल जिन्हां च औंकड़ सियारियां ते बिंदियां उड़ाईयां जा रही है जिन्हां दा भाव अर्थ असी खोज खोज कढ रहे हैं महले पहले की बाणी च इथे काए नहीं है उसकी उन्हां दी बोली जे आंदड़िए मानड़ा काए करे तू क्यों मान करते हैं अपने ये आनी है तेनू ज्ञान नहीं है तू कर्म कांड दे उत्ते मान कर रहे हैं अपना जेडे कर्म कांडी लोग है नाम नहीं जपते बाकी सब कुछ सिखी का कम करते है उन्हां लिए शब्द है कि मान ना करो कर्म कांड ते तुसी आने हो हली इस करके सियाने किदा बनांगे इस शब्द च दसे है सारा कुछ इस करके महाराज उन्हां कर्मकांडी जेड़े के एडे जप तप होर संजम कर रहे सारा कुछ उन्हां दे काट मारी है कि तू आनी है हली इस रास्ते च आ ज्ञान पढ़ इस शब्द दा ते मान ना कर कर्मकांड ते कर्मकांड ना पार नहीं उतरना इस करके महाराज इक गल समझाउणगे और उही असी फड़नी है नाम जपण वाली तो शब्द इत्थों शुरू करदे है तलंग महला पहला पन्ना है 722 और 722 पन्ने दे उत्ते पहला शब्द असी पढ़ चुके हैं काया रंगने जेसीए प्यारे पाइए नौ मजीठ अज असी इहदे नाल दा ही थले दा शब्द लैने हैं तलंग महला पहला और इहदी असी पहली तुक पढ़ के अखीर तक उसे तरह ही गावांगे और फिर इहदा ज्ञान लांगे
Yeah, I'm ਬਾਕੀ ਸੋ ਪਾਇਆ ਇਨੀ ਬਾਕੀ ਸੋ ਪਾਇਆ
ਇਹ ਸ਼ਬਦ ਦੀ ਅਸੀਂ ਰੀੜ ਦੀ ਹੱਡੀ ਖੜੀ ਹੈ। ਸ਼ਬਦ ਦੀ ਬੈਕਬੋਨ ਕੀ ਹੈ ਤੇ ਤੈਨੂੰ ਬਾਹਰ ਨੀ ਮਿਲਣਾ, ਤੇਰੇ ਜਿਸਮ ਚ ਹੀ ਸਭ ਕੁਛ ਹੋਣਾ। ਬਾਹਰ ਤੂੰ ਜਿੰਨਾ ਮਰਜ਼ੀ ਢੂੰਡਦਾ ਰਹਿ, ਇਹ ਆਣੇ ਵਾਲੇ ਕੰਮ ਹੈ, ਅਗਿਆਨੀਆਂ ਵਾਲੇ ਕੰਮ ਹੈ। ਜਿਹੜਾ ਇਸ ਗਿਆਨ ਨੂੰ ਜਿਨ੍ਹਾਂ ਨਾਲ ਡਾਈਜੈਸਟ ਕੀਤਾ ਹੈ, ਉਹ ਹੈ ਮਹੱਲਾ ਨੌਵਾਂ। ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਕੋਲ ਸਾਰੀਆਂ ਪੋਥੀਆਂ ਪਿਛਲੇ ਗੁਰੂਆਂ ਦੀਆਂ ਆਈਆਂ, ਉਹਨਾਂ ਨਾਲ 26 ਸਾਲ 9 ਮਹੀਨੇ 13 ਦਿਨ ਬੈਠ ਕੇ ਐਡਾ ਇਹਨਾਂ ਪੋਥੀਆਂ ਨੂੰ ਸਟੱਡੀ ਕਰਕੇ ਇੰਨੀ ਤਪੱਸਿਆ ਕੀਤੀ, ਇੰਨਾ ਉੱਥੇ ਗਿਆਨ ਅੰਦਰ ਔਰ ਇਸ ਅਵਸਥਾ ਤੱਕ ਪਹੁੰਚ ਗਏ। ਔਰ ਉਹਨਾਂ ਨੇ ਫਿਰ ਸ਼ਬਦ ਲਿਖਿਆ, ਕਾਹੇ ਰੇ ਬਾਨ ਖੋਜਣ ਜਾਏ। ਉਹ ਤੇਰੇ ਨਾਲ ਅੰਦਰ, ਤੂੰ ਬਾਹਰ ਕਿਉਂ ਢੂੰਡਦਾ? ਇਸ ਕਰਕੇ ਤੋਰਾ ਸਿੱਖੀ ਦਾ ਕਿਉਂ ਵਿਗੜ ਰਿਹਾ ਹੈ? ਅਸੀਂ ਬਾਹਰ ਹੀ ਗੁਰਦੁਆਰੇ ਬਣਾਈ ਜਾਂਦੇ ਹਾਂ, ਤਾਂ ਦਸਮ ਦੁਆਰ ਦਾ ਗੁਰਦੁਆਰਾ ਸਮਝਦੇ, ਬਾਹਰ ਹੀ ਸਭ ਕੁਛ ਕਰੀ ਜਾਂਦੇ ਹਾਂ। ਇਸੇ ਕਰਕੇ ਨਾਮਦੇਵ ਜੀ ਨੇ ਕਿਹਾ, ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੜਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ। ਨਾ ਦੇਹੜਾ ਨਹੀਂ ਹੈ ਉੱਥੇ, ਜਹਿ ਦੇਹੜਾ ਨਾ ਮਸੀਤ, ਨਾਮਾ ਅੰਦਰ ਵੜਿਆ ਉੱਥੇ ਹੈ ਜਹਿ, ਜਿੱਥੇ ਨਾ ਦਿਓਰਾ ਹੈ ਨਾ ਮਸੀਤ ਹੈ। ਨਾਮਾ ਗੁਰੂ ਨਾਨਕ ਤੋਂ 200 ਸਾਲ ਪਹਿਲਾਂ ਦਾ ਸ਼ਬਦ ਦੇ ਦੇਣ, ਬਾਹਰ ਨਾ ਲੱਭੋ। ਬਾਹਰ ਗੁਰਦੁਆਰੇ ਸੰਗਤ ਦੇ ਬਹਿਣ ਲਈ ਬਣਾਉਣੇ ਹੈ, ਠੀਕ ਹੈ, ਪਰ ਲੱਭੇਗਾ ਤੁਹਾਡੇ ਆਪਣੇ ਅੰਦਰ। ਇਸ ਕਰਕੇ ਇਸ ਗਿਆਨ ਤੋਂ ਤੂੰ ਨਿਕਲ ਕੇ ਮਹਾਰਾਜ ਨਾ ਪਹਿਲੀ ਲਾਈਨ ਹੀ ਲੈ ਲਾਈ, ਪਾਣੀ ਚ ਘਰ ਆ ਜਾਏ, ਘੱਟ ਆ ਜਾਏ, ਉਹ ਜਿਸਮ ਹੈ, ਬੌਡੀ ਹੈ ਸਾਡੀ, ਘਰ ਬੌਡੀ ਜਿਸਮ ਸਰੀਰ ਇਹਦੇ ਅੰਦਰ ਹੀ ਸਾਰੀ ਚੀਜ਼ ਹੋਣੀ ਹੈ। ਔਰ ਸਾਰੀ ਥੀਸਿਸ ਇਹ ਹੋਈ ਹੈ ਗਿਆਨ ਦੀ ਕਿ ਤੇਰੇ ਅੰਦਰ ਸਭ ਕੁਛ ਹੋਣਾ, ਬਾਹਰ ਕੁਛ ਨਹੀਂ। ਬਾਹਰ ਢੂੰਡਣ ਤੇ ਛੂਟ ਪਰੇ ਗੁਰੇ ਘਰ ਹੀ ਮਾਹੇ ਦਿਖਾਇਆ, ਤਾਂ ਇਹਨੇ ਵੀ ਆਪਣੇ ਘਰ ਚ ਬੈਠ ਰਹੀ ਹੈ ਜੀ। ਘਰ ਹੈ ਜਿਸਮ ਜਿੱਥੇ ਆ ਜਾਏ, ਘਾਟ ਹੈ ਜਿਸਮ ਮਨ ਮੰਦਰ ਤਨ ਵੇਸ਼ ਕਲੰਦਰ, ਘੱਟ ਹੀ ਤੀਰਥੇ ਨਹਾਵਾਂ। ਬਾਬਾ ਨਾਨਕ ਕਹਿੰਦਾ, ਮੈਂ ਬਾਹਰ ਨੀ ਤੀਰਥ ਜਾ, ਬਾਹਰ ਕਿਤੇ ਨਹਾਉਣ ਜਾਂਦਾ, ਮੈਂ ਆਪਣੇ ਜਿਸਮ ਦੇ ਅੰਦਰ ਹੀ ਨਹਾ ਲੈਣਾ, ਘੱਟ ਹੀ ਤੀਰਥੇ। ਇਸ ਕਰਕੇ ਬਾਹਰਲੀਆਂ ਚੀਜ਼ਾਂ ਕੱਟੀਆਂ, ਕਰਮ ਕਾਂਡ ਕੱਟਿਆ ਸਾਰਾ। ਤੋਂ ਮਹਾਰਾਜ ਨੇ ਸ਼ਬਦ ਦਿੱਤਾ ਵੀ ਆਪਣੇ ਇਹਨਾਂ ਤੇ ਮਾਣ ਨਾ ਕਰਕੇ ਬਹਿ ਜੀ, ਮਾਰਿਆ ਜਾਏਗਾ ਸੀਰ ਤੇ ਜਾ ਕੇ। ਜਿਹੜਾ ਤੂੰ ਕੰਮ ਕਰ ਰਿਹਾ ਉਹ ਤੇਰੇ ਨਾਲ ਨੀ ਜਾਣਾ। ਇਸ ਕਰਕੇ ਆਪਣੇ ਘਰ ਦੇ ਵਿਚ ਪ੍ਰਗਟ ਕਰ, ਤਾਂ ਜਾ ਕੇ ਅਗਲਾ ਤੇਰਾ ਮੂੰਹ ਸੁਰਖਰੂ ਹੋਊਗਾ, ਜਾ ਕੇ ਤੂੰ ਛੁੱਟੇਗਾ। ਲੇਕਿਨ ਤੂੰ ਮਾਨ ਨਾ ਕਰ ਵੀ ਹਾਂ ਮੈਂ ਬੜਾ ਭਾਰਾ ਸਿੱਖ ਹਾਂ, ਮੈਂ ਸਭ ਕੁਛ ਕਰਕੇ ਪਾ ਲਾਂਗਾ, ਇਹ ਮਾਨ ਨਾ ਕਰੀ। ਕਰਮ ਕਾਂਡੀਆਂ ਦੇ ਉੱਤੇ ਟੋਕ ਲਾਈ ਆ ਮਹਾਰਾਜ ਨੇ, ਔਰ ਉਹਨਾਂ ਤੇ ਨਾਮਦੇਵ ਜੀ ਦੇ ਸ਼ਬਦ ਤੇ ਫੁੱਲ ਚੜਾਏ ਨੇ ਵੀ ਹਿੰਦੂ ਅੰਨਾ ਤੁਰਕੂ ਕਾਣਾ, ਤੁਰਕ ਦੀ ਹਲੀ ਇੱਕ ਅੱਖ ਖੁੱਲੀ ਹੈ, ਉਹ ਇਕੱਲਾ ਨੂੰ ਮੰਨਦਾ। ਹਿੰਦੂ ਤੇ ਕਈ ਦੇਵਤੇ ਕਈ ਬਣਾ ਲੈ ਭਗਵਾਨ, ਤਾਂ ਮਹਾਰਾਜ ਨਾ ਨਾਮਦੇਵ ਹਿੰਦੂ ਭਗਤ ਹੈ, ਲਿਖਦਾ ਹਿੰਦੂ ਅੰਨਾ। ਤੁਰਕੂ ਹਜੇ ਥੋੜਾ ਜਿਹਾ ਸਿਆਣਾ, ਇਕੱਲਾ ਨੂੰ ਮੰਨਦਾ, ਪਰ ਦੂਸਰੀ ਅੱਖ ਉਹਦੀ ਸ਼ਰ੍ਹਾਂ ਨਾਲ ਬੰਦ ਕੀਤੀ ਹੈ, ਉਹਨਾਂ ਦੇ ਸ਼ਰਿਆ ਰਹਿਤ ਨਾਮੇ ਹਦੀਸ। ਇਸ ਕਰਕੇ ਜਿਹੜੀ ਅੱਲਾ ਦੀ ਗੱਲ ਹੈ ਨਾਮ ਜਪਣ ਵਾਲੀ, ਉਹਦੀ ਅੱਖ ਖੁੱਲੀ ਹੈ ਕਿ ਇਕੱਲਾ ਨੂੰ ਮੰਨਦਾ, ਲੇਕਿਨ ਉਹ ਦੂਸਰੀ ਅੱਖ ਉਹਦੀ ਬੰਦ ਆ, ਤਾਂ ਉਹਨੂੰ ਕਾਣਾ ਕਿਹਾ। ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ ਤੇ ਗਿਆਨਵਾਨ ਬੰਦਾ ਜਿਹੜਾ ਸਿਆਣਾ ਹੈ, ਜਿਹਨੂੰ ਇਹ ਗਿਆਨ ਹੋ ਜਾਏ ਵੀ ਬਾਹਰ ਕੁਛ ਨੀ ਮਿਲਣਾ, ਇਹਦੇ ਅੰਦਰ ਮਿਲਣਾ, ਦੋਵਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੜਾ, ਮੁਸਲਮਾਨ ਮਸੀਤ। ਇਸੇ ਕਰਕੇ ਬਾਬੇ ਨਾਨਕ ਨਾਲ ਸ਼ਬਦ ਲਾਇਆ, ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ, ਇਨੀ ਟੋਲੀ ਭੁੱਲੀਆਂ ਸੌ ਕੰਤ ਨਾ ਬੈਠੀ ਪਾਸੇ ਜੀ। ਕੰਤ ਤੇਰੇ ਪਾਸ ਹੈ, ਤੂੰ ਬਾਹਰ ਹੀ ਮੰਦਰ ਤੇ ਦਿਓਰੇ ਬਣਾਈ ਜਾਂਦੇ। ਇਸ ਕਰਕੇ ਬਾਹਰ ਦੀ ਚੀਜ਼ਾਂ ਬਣਾਉਣੀਆਂ, ਅੰਦਰ ਆਪਣੇ ਨਾਂ ਵੜਨਾ ਔਰ ਦਸਮ ਦੁਆਰ ਤੱਕ ਨਾ ਪਹੁੰਚਣਾ, ਉਹਨੂੰ ਗਿਆਨ ਇਹ ਸ਼ਬਦ ਨਹੀਂ ਸਮਝਾ ਸਕਦੇ। ਇਸ ਕਰਕੇ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਨਾਮੇ ਸੋਈ ਸੋਈ ਰੱਬ ਵੱਲ ਇਸ਼ਾਰਾ, ਨਾਮੇ ਸੋਈ ਸੇਵਿਆ ਜੈ ਹੈ ਦੇਹੋਰਾ ਨਾ ਮਸੀਤ, ਅੰਦਰ ਵੜਨਾ ਸਰ ਸਿੱਖਣਾ। ਇਸ ਕਰਕੇ ਮਹਾਰਾਜ ਨੇ ਕਿਹਾ ਬਾਹਰੇ ਅਸੀਂ ਇਸ ਰੰਗ ਦੇ ਉੱਤੇ ਹੋਲੀ ਹੋਲਾ ਮਹੱਲੇ ਦੇ ਉੱਤੇ ਲੰਮਾ ਪੈਂਡਾ ਕਰਨਾ ਹੈ। ਕਾਫੀ ਸ਼ਬਦ ਲਈ ਆ ਰਹੇ ਹਾਂ ਅਸੀਂ। ਆ ਸ਼ਬਦ ਗੁਰੂ ਨਾਨਕ ਦਾ ਜਿੱਥੇ ਕਿਤੇ ਸਮਝ ਨਹੀਂ ਆਉਂਦਾ ਉਹ ਅਸੀਂ ਲਾਈਨ ਚੱਕਾਂਗੇ, ਬਾਕੀ ਅਸੀਂ ਪੜ੍ਹ ਦਿੱਤਾ ਹੈ ਆਪ ਘਰ ਬੈਠ ਕੇ ਇਹਦੇ ਸਿੱਧੇ ਸਾਦੇ ਸਾਰੇ ਮਤਲਬ ਨੇ ਉਹ ਸਮਝ ਸਕਦੇ ਹੋ। ਪਰ ਇੱਕ ਲਾਈਨ ਐਸੀ ਹੈ ਜਿੱਥੇ ਜਾ ਕੇ ਬੰਦਾ ਅੜ ਜਾਂਦਾ ਹੈ ਗਿਆਨਵਾਨ। ਆਪ ਮਹਾਰਾਜ ਨੇ ਕੀ ਇਹ ਕੀਤਾ ਵੀ ਹਿਕਮਤ ਏ ਹੁਕਮੇ ਚੁਕਾਈਏ, ਕੀ ਅਸੀਂ ਹਿਕਮਤ ਤੇ ਹੁਕਮ ਦੇ ਹਿਕਮਤ ਏ ਹੁਕਮ ਹੁਕਮੇ ਚੁਕਾਈਏ ਚੁਕਾਈਏ ਕੀ ਲਫ਼ਜ਼ ਹੋਇਆ ਕਿ ਅਕਲੀ ਅਸੀਂ ਆਪਣੀ ਚਤਰਾਈ ਨਾਲ ਰੱਬ ਨੂੰ ਮਿਲ ਸਕਦੇ ਆਪਣੀ ਅਕਲ ਨਾਲ। ਉਹ ਮਹਾਰਾਜ ਅੱਗੇ ਕਹਿੰਦੇ ਹੈ ਉਹਦੇ ਭਾਣੇ ਚ ਰਹਿਣਾ ਪੈਣਾ ਤੈਨੂੰ, ਇਸ ਕਰਕੇ ਕਿੰਨੀ ਬਾਤੀ ਸੋ ਪਾਈਏ ਜੋ ਕੁਛ ਕਰੇ ਸੋ ਭਲਾ ਕਰਨਾ। ਇਹ ਉਹ ਹੈ ਵੀ ਜੋ ਤੇਰੇ ਨਾਲ ਤੂੰ ਨਾਮ ਅਭਿਆਸ ਕਰ ਰਿਹਾ ਇਸ ਲਾਈਨ ਪਟੜੀ ਤੇ ਚੜ ਗਿਆ, ਤੈਨੂੰ ਕਦੀ ਕੋਈ ਤਕਲੀਫ਼ ਆਉਂਦੀ ਵਿਘਨ ਪੈਂਦੇ ਸੌ ਤੇਰਾ ਵਿਗੜਦਾ ਹੈ ਕੰਮ, ਤੂੰ ਭਾਣੇ ਚ ਰਹੀ ਜੋ ਕੁਛ ਕਰੇ ਸੋ ਭਲਾ ਕਰਨਾ। ਇਸ ਕਰਕੇ ਤੂੰ ਜੋ ਕਰ ਰਿਹਾ ਹੈ ਇਹਨੂੰ ਸਮਝਿਆ ਹੈ ਤੇ ਗੁਰੂ ਨਾਨਕ ਦੇ ਪਹਿਲੇ ਸਿੱਖ ਨਾ ਸਮਝਿਆ, ਜਿਨ੍ਹੇ ਪਹਿਲਾ ਸਿੱਖ ਸੀ ਬਾਬਾ ਲਹਿਣਾ ਜੀ ਔਰ ਨੌਜਵਾਨ ਉਸ ਬੱਚੇ ਨੇ ਬਾਬੇ ਦੀ ਗੱਲ ਪੋਥੀ ਪੜ੍ਹ ਕੇ ਇਹ ਸ਼ਬਦ ਪੜ੍ਹਦਾ ਹੋਣਾ, ਹੁਣ ਤੂੰ ਇਹ ਗੱਲ ਸਮਝ ਗਿਆ ਤਾਂ ਉਹਨੇ ਸਲੋਕ ਲਾਇਆ ਸਦੀ ਵਾਰ ਦਾ ਵੀ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕੇ ਨਾ ਆਖੀਏ ਜੇ ਲੇਖੇ ਵਰਤੇ ਸਨ। ਜੇ ਤੇਰਾ ਚੰਗਾ ਤੇਰਾ ਹੋ ਜਾਂਦਾ ਕੰਮ ਤੇ ਜੇ ਮੰਦਾ ਉਹ ਕਰਦਾ ਤੂੰ ਇੱਕੋ ਜਿਹਾ ਰਹਿ ਤੂੰ ਆਸ਼ਿਕ ਹੈ ਉਹਦਾ। ਇਸ ਕਰਕੇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕੇ ਨਾ ਆਖੀਏ ਵੀ ਤੂੰ ਲੇਖਾ ਕਰ ਰੱਬ ਨਾ ਬਹਿ ਜੇ ਵੀ ਮੈਂ ਇੰਨਾ ਨਾਮ ਜਪਿਆ ਮੇਰਾ ਬੁਰਾ ਕਿਉਂ ਹੋਇਆ ਮੈਨੂੰ ਆ ਵਿਘਨ ਕਿਉਂ ਪਿਆ। ਆ ਹੈ ਇਆਣਿਆਂ ਦੀ ਗੱਲ। ਉਸ ਬੱਚੇ ਉਹ ਸਲੋਕ ਗੁਰੂ ਅੰਗਦ ਸਾਹਿਬ ਦੇ ਸਿਰਫ ਸਲੋਕ ਮਿਲਣਗੇ, ਕੋਈ ਬਾਣੀ ਨਹੀਂ ਉਹਨਾਂ ਦੀ ਹੋਰ ਮਿਲੇਗੀ ਕਿਉਂਕਿ ਉਹ ਸਾਰੀ ਪੋਥੀ ਐਡੀ ਬਾਬੇ ਨਾਨਕ ਨੇ ਚਿਮੜੀ ਰਹਿੰਦਾ ਸੀ ਉਹਨਾਂ ਨੇ ਇਹਨੂੰ ਸਾਂਭਿਆ ਔਰ ਆਪਣੇ ਸਿਰਫ ਸਲੋਕ ਉਹਨਾਂ ਦੇ ਆਉਣਗੇ। ਕੋਈ ਸ਼ਬਦ ਨੀ ਕੋਈ ਵਾਹਰ ਨੀ ਕੋਈ ਛੰਦ ਨੀ ਮਾਲਾ ਬੀਜਾ ਉਹਨਾਂ ਨਾਲ ਫਿਰ ਇਹ ਚੀਜ਼ ਪੇਸ਼ ਕੀਤੀ ਭਾਈ ਜਿਹੜਾ ਆਪਣੇ ਭਾਣੇ ਚ ਨਾ ਰਹਿਣਾ ਭਾਣੇ ਦਾ ਮਤਲਬ ਹੈ ਕਿ ਸਾਡਾ ਨਾਮ ਜਪਣ ਦੀ ਪਟੜੀ ਤੇ ਚੜ੍ਹੇ ਹਾਂ ਅਸੀਂ। ਸਾਡਾ ਕੋਈ ਵਿਘਨ ਪੈਂਦਾ ਹੈ ਕੋਈ ਸਾਨੂੰ ਐਸੀ ਚੀਜ਼ ਆਫਤ ਆ ਜਾਂਦੀ ਹੈ ਸਭ ਕੁਛ ਹੁੰਦੀ ਹੈ ਉਹਨੂੰ ਮੰਨਣਾ ਹੈ ਕਿਉਂ ਬਾਬੇ ਨਾਨਕ ਦੇ ਸਾਡੇ ਕੋਲ ਗਿਆਨ ਹੈ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ। ਇਹ ਵੀ ਲਾਈਟ ਮਹੱਲੇ ਪਹਿਲੇ ਤੋਂ ਆ ਰਹੀ ਹੈ। ਇਸ ਕਰਕੇ ਚੰਗੇ ਚੰਗਾ ਕਰ ਮੰਨੇ ਤੇ ਜੇ ਚੰਗਾ ਹੋ ਜਾਏ ਤੇ ਬਿਫਰੇ ਨਾ ਬਹੁਤ ਗਰਵ ਚ ਨਾ ਆ ਜਾਏ ਜੇ ਮੰਦਾ ਹੋਏ ਤੇ ਡਾਊਨ ਨਾ ਹੋ ਜਾਏ ਬਿਲਕੁਲ। ਇਸ ਕਰਕੇ ਚੰਗੇ ਚੰਗਾ ਕਰ ਮੰਨੇ ਉਹੀ ਕਰ ਰਿਹਾ ਸਭ ਕੁਛ ਮੰਦੇ ਮੰਦਾ ਹੋਏ ਆਸ਼ਕੇ ਨਾ ਆਖੀਏ ਜੇ ਲੇਖੇ ਵਰਤੇ ਸੀ ਉਹਦੇ ਨਾਲ ਲੇਖਾ ਨਾ ਕਰੀ ਉਹਦਾ ਤੂੰ ਆਸ਼ਿਕ ਹੈ ਆਸ਼ਕ ਮਸ਼ੂਕ ਨਾ ਕਦੀ ਲੇਖਾ ਨਹੀਂ ਕਰਦਾ। ਇਸ ਕਰਕੇ ਤੂੰ ਆਦਾ ਆਪਿਆ ਆਸ਼ਿਕ ਹੈ ਇਸ ਕਰਕੇ ਤੂੰ ਹਿਕਮਤ ਹੁਕਮ ਇੱਥੇ ਹਿਕਮਤ ਚਤਰਾਈ ਹੈ ਭਲਾ ਕਰ ਮਨ ਪਰ ਆਪਣੀ ਜਿਹੜੀ ਚਤਰਾਈ ਤੇ ਮਨ ਦੇ ਹੁਕਮ ਹੈ ਉਹਨੂੰ ਮਿਸ ਕਰ ਜਾ ਚੁਕਾਈ ਕਹਿੰਦੇ ਚੂਕ ਜਾਣਾ ਮਿਸ ਕਰ ਜਾਣਾ ਭਾਣੇ ਨੂੰ ਮਨ ਔਰ ਅੰਦਰ ਜੋ ਮਨ ਕਹਿੰਦਾ ਹੈ ਚਤਰਾਈ ਕਰਦਾ ਹੈ ਜਾਂ ਤੈਨੂੰ ਹੁਕਮ ਕਰਦਾ ਹੈ ਵੀ ਆਹ ਕਰ ਤੂੰ ਉਹਨੂੰ ਮਿਸ ਕਰ ਜਾ ਜੋ ਸ਼ਬਦ ਕਹਿੰਦੇ ਉਹਦੇ ਮਗਰ ਲੱਗ। ਇਸੇ ਕਰਕੇ ਅਸੀਂ ਸਿਰਫ ਇਸ ਲਾਈਨ ਨੂੰ ਖੋਲਾਂਗੇ
ਜੇ ਕਿਛ ਕਰੇ ਸੋ ਭਲਾ ਕਰ
ਪਾਤਸ਼ਾਹ ਨੂੰ ਐਡਾ ਵੱਡਾ ਗਿਆਨ ਲਿਖਣ ਵਾਲੇ ਨੂੰ ਅਰੈਸਟ ਕੀਤਾ ਗਿਆ ਔਰ ਉਹਨਾਂ ਨੂੰ ਰਾਵੀ ਦੇ ਬਰੇਤੇ ਚ ਕੇਸਾਂ ਤੋਂ ਫੜ ਕੇ ਕੁੱਟਿਆ ਗਿਆ ਜਿੱਦਾਂ ਪੁਲਿਸ ਕੁੱਟਦੀ ਹੈ ਪਹਿਲਾਂ, ਫਿਰ ਉਹਨਾਂ ਨੂੰ ਤੱਤੀ ਤਵੀ ਤੇ ਚਾੜ ਦਿੱਤਾ, ਤੁਹਾਨੂੰ ਸਾਰਾ ਪਤਾ ਹੀ ਹੈ। ਔਰ ਉਥੋਂ ਬਾਅਦ ਜਿੰਦ ਤਾਂ ਵੀ ਨਾ ਨਿਕਲੀ, ਉਹ ਪਾਣੇ ਚ ਸੀ। ਹੁਣ ਕੀ ਗੁਰੂ ਅਰਜਨ ਪਾਤਸ਼ਾਹ ਨੇ ਨਾਮ ਨੀ ਸੀ ਜਪਿਆ, ਉਹ ਜੇ ਖੇਡੇ ਵੀ ਮੇਰੇ ਨਾਲ ਕੀ ਹੋ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦਾ ਗਾਟਾ ਉੱਡ ਗਿਆ, ਗਰਦਨਾਂ ਉੱਡ ਗਈਆਂ, ਗੁਰੂ ਇੰਨੀਆਂ ਸਭ ਕੁਛ ਜਿਸ ਨੂੰ ਆਪਣੇ ਆਹ ਲਾਈਨ ਕਮਾਉਂਦੇ ਸੀ। ਇਹ ਬੜਾ ਜਿਹੜੇ ਭਾਣਿਆਂ ਨੂੰ ਮੰਨਣ ਵਾਲੇ ਹੈ ਉਹਨਾਂ ਦਾ ਨਿਚੋੜ ਹੈ ਵੀ ਨਾਮ ਰਸ ਨਾਲੋਂ ਵੀ ਉੱਚਾ ਭਾਣੇ ਦਾ ਰਸ ਹੈ। ਐਸੀ ਅਵਸਥਾ ਹੈ ਜੋ ਉਹਨਾਂ ਉਹ ਮੰਨਦੇ ਹੈ। ਇਸ ਕਰਕੇ ਮਹਾਰਾਜ ਨਾ ਇੱਥੇ ਇਹੋ ਲਾਈਨ ਲਾਈ ਹੈ,
ਅਰੇ
ਉਹ ਤੇਰੀ ਵੀ ਚੰਗਾ ਕਰ ਰਿਹਾ, ਤੇਰਾ ਜਿਹੜਾ ਬੁਰਾ ਕਰ ਰਿਹਾ, ਤੇਰੀ ਤੁਮ ਕਰੋ ਭਲੋ ਹਮ ਪਰ ਇਹ ਮਾਧਵ ਤੁਮ ਹਮ ਅਜਬ ਉਹ ਕਦੀ ਨੀ ਮੰਦਾ ਕਰਦਾ, ਰੱਬ ਦਿਆਲ ਹੈ, ਉਹ ਕਦੀ ਨੀ ਇਨਸਾਨ ਸਭ ਤੋਂ ਉੱਚਾ ਬਣਾਇਆ ਔਰ ਨਾ ਕਦੀ ਬੁਰਾ ਨੀ ਕਰਦਾ। ਅਸੀਂ ਆਪਣੇ ਕਰਮ ਭੋਗਦੇ ਹਾਂ, ਇਹ ਸਾਰੀ ਬਾਣੀ ਦਾ ਜਿੰਨ ਚਿਰ ਗਿਆਨ ਨੀ ਲਾਂਗੇ ਸਾਰੇ ਅਸੀਂ ਭਾਣੇ ਚ ਨੀ ਚੱਲ ਸਕਾਂਗੇ।
ਇਸ ਕਰਕੇ ਕਰਮਾਂ ਦੀ ਖੇਡ ਹੈ ਸਾਰੀ, ਔਰ ਪਿਛਲੀ ਆਪਣੀ ਕਮਾਈ ਕੀਤੀ ਹੈ ਉਹ ਸਦਾ ਹੀ ਤੁਹਾਡੀ ਕਰਮ ਭੁਗਤਾਉਣ ਵਾਲਾ ਹੈ ਔਰ ਮਾਫ ਕਰਨ ਵਾਲਾ ਵੀ ਹੈ। ਇਸ ਕਰਕੇ ਅਸੰਖ ਖੱਤੇ ਫਿਰ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਿਆਰਾ, ਭਾਣੇ ਉਹਦੇ ਰਾਸਤੇ ਚ ਨਾਮ ਜਪਣ ਵਾਲਾ ਕਦੀ ਗਿਲਾ ਨੀ ਕਰਦਾ ਰੱਬ ਅੱਗੇ ਔਰ ਭਾਣੇ ਚ ਰਹਿੰਦਾ ਹੈ। ਆਪਣੀ ਹਿਕਮਤ ਚਤਰਾਈ ਨਾ ਕਰ, ਹੁਕਮ ਮੰਨਦੇ ਹੈ। ਦੋ ਕਿਸਮ ਦੇ ਹੁਕਮ ਆਉਂਦੇ ਹੈ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਏ ਜੇ ਹੁਕਮ ਰਜਾਈ ਚੱਲਣਾ ਉਹ ਹੈ ਨਾਮ ਦੇ ਰਾਸਤੇ ਤੇ ਚੱਲਣਾ। ਇੱਕ ਆ ਮਨ ਦੇ ਹੁਕਮ, ਮਨ ਦੇ ਹੁਕਮ, ਮਨ ਸਦਾ ਹੀ ਬੰਦੇ ਨੂੰ ਅਭਿਆਸੀ ਨੂੰ ਹੁਕਮ ਕਰਦਾ ਰਹੂਗਾ ਔਰ ਉਹ ਅਭਿਆਸੀ ਉਹਦੇ ਮਗਰ ਲੱਗ ਜਾਂਦਾ, ਸ਼ਬਦ ਦੇ ਮਗਰ ਨਹੀਂ ਲੱਗਦਾ, ਆਪਣੇ ਮਨ ਦੇ ਆਖੇ ਲੱਗਦਾ ਹੈ। ਇਸੇ ਕਰਕੇ ਨਾਲ ਇਆਣੇ ਦੋਸਤੀ ਕਦੇ ਨੇ ਆਵੇ ਰਾਸ, ਅਯਾਣਾ ਮਨ ਹੈ ਸਾਡਾ, ਨਾਲ ਇਆਣੇ ਦੋਸਤੀ ਕਦੇ ਨੇ ਆਵੇ ਰਾਸ, ਜਿਹਾ ਜਾਣੇ ਇਹੋ ਵਰਤੇ। ਕਹਿੰਦੇ ਇਸ ਮਨ ਦੇ ਨਾਲ ਤੂੰ ਦੋਸਤੀ ਪਾਈ ਹੈ, ਇਹਨੇ ਜਿੰਨਾ ਕਿ ਇਹਨੂੰ ਗਿਆਨ ਹੈ ਇਹਨੇ ਤੈਨੂੰ ਉੱਥੇ ਤੱਕ ਹੀ ਨਹੀਂ ਜਾਣਾ ਔਰ ਤੈਨੂੰ ਖੱਡੇ ਚੈਸੇ ਚੋਂ ਸੁੱਟ ਦੇਣਾ, ਤੂੰ ਨਿਕਲ ਨਹੀਂ ਸਕਦਾ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਜੋ ਜਿੰਨਾ ਕਿ ਇਹਨੂੰ ਗਿਆਨ ਹੈ ਤੈਨੂੰ ਉਸੇ ਰਾਸਤੇ ਤੇ ਇਹਨੇ ਪਾਉਣਾ, ਜਿਹਾ ਜਾਣੇ ਤੇਹੋ ਵਰਤੇ। ਕਹਿੰਦਾ ਤੱਕੜੀ ਤੇ ਤੋਲ ਕੇ ਦੇਖ ਲਓ, ਨਿਰਜਾ ਕਹਿੰਦੇ ਆ ਤੱਕੜੀ ਨੂੰ, ਨਿਰਜਾਸ ਕਹਿੰਦੇ ਆ ਤੋਲ ਕੇ ਗੱਲ ਦੇਖ ਲਓ। ਇਹ ਵੀ ਮਹੱਲਾ ਦੂਜਾ ਹੈ ਗੁਰੂ ਅੰਗਦ ਸਾਹਿਬ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇਹੋ ਵਰਤੇ। ਵੇਖੋ ਕੋ ਨਿਰਜਾਸ, ਕਹਿੰਦਾ ਵਸਤੂ ਅੰਦਰੇ ਆ ਗਈ, ਅੰਦਰ ਦੀ ਗੱਲ, ਵਸਤੂ ਅੰਦਰੇ ਅੰਦਰ ਸਮਾਵੇ, ਦੂਜੀ ਹੋਵੇ ਪਾਸੇ, ਸਾਹਿਬ ਸੇਤੀ ਹੁਕਮ ਨਾ ਚੱਲੇ, ਇਹ ਹੁਕਮ ਮੰਨ। ਇੱਥੇ ਦੋ ਹੁਕਮ ਲਾ ਅਲੱਗ ਹੋ ਗਿਆ, ਸਾਹਿਬ ਸੇਤੀ ਹੁਕਮ ਨਾ ਚੱਲੇ, ਨਾਲੇ ਖਸਮੇ ਚੱਲੇ। ਅਰਦਾਸ, ਅਰਦਾਸ ਨੀ ਵੀ ਅਸੀਂ ਅਰਦਾਸ ਕਰਨ ਬਹਿ ਜਾਣਾ, ਅਰਦਾਸ ਹੈ ਬੇਨਤੀ ਰੂਪ ਹੋ ਕੇ ਨਾਮ ਜਪ ਉਹਦੇ ਅੱਗੇ ਔਰ ਮਨ ਦੇ ਹੁਕਮ ਪਰੇ ਕੀਤਾ, ਕਿਉਂਕਿ ਜੇ ਤੂੰ ਮਨ ਦੇ ਹੁਕਮ ਮੰਨਦਾ ਰਿਹਾ, ਆਹ ਪੌੜੀ ਗੁਰੂ ਨਾਨਕ ਦੀ ਆਸਾ ਦੀ ਵਾਰ ਦੀ ਤੇਲ ਤੇ ਲਾਗੂ ਹੋ ਜਾਣੀ। ਹੁਕਮ ਕੀ ਏ ਮਨੇ ਭਾਵਦੇ, ਰਾਹ ਭੀੜੇ ਕੇ ਜਾਵਣਾ, ਨੰਗਾ ਦੋਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਤੇ ਮਨ ਦੇ ਅੱਗੇ ਲੱਗ ਕੇ ਅਸੀਂ ਔਗਣ ਕਰਦੇ। ਇਸ ਕਰਕੇ ਇਹਦੇ ਹੁਕਮ ਅਖੀਰ ਤੇ ਜਾ ਕੇ ਵੀ ਤੂੰ ਜਿੰਨਾ ਕਰ ਰਿਹਾ ਹੈ ਤੂੰ ਭੀੜੇ ਰਾਸਤੇ, ਤੈਨੂੰ ਬਹੁਤ ਮੁਸ਼ਕਲ ਆਉਣੀ ਹੈ। ਇਸ ਕਰਕੇ ਇਸ ਮਨ ਦੇ ਹੁਕਮ ਸਮਝ, ਉਹਨੂੰ ਮਨ ਜੋ ਤੇਰਾ ਸ਼ਬਦ ਕਹਿ ਰਿਹਾ ਉਹਦੇ ਤੂੰ ਬੇਨਤ ਰੂਪ ਕੇ ਨਾਮ ਜਪ, ਰੱਬ ਤੈਨੂੰ ਆਪੇ ਗਾਈਡੈਂਸ ਦਊ ਸਤਿਗੁਰੂ। ਲੇਕਿਨ ਹਿਕਮਤ ਹੁਕਮ ਦੋ ਕਿਸਮ ਦੇ ਹੈ, ਹਿਕਮਤ ਹੈ ਚਤਰਾਈ, ਹੁਕਮ ਹੈ ਮਨ ਦੇ ਹੁਕਮ। ਔਰ ਇਹੋ ਕਿਹਾ ਹੈ ਵੀ ਜੇ ਪਾਣੀ ਚ ਚੱਲਣਾ ਮਨ ਦੇ ਹੁਕਮ ਬੰਦ ਕਰ, ਆਓ ਗੁਰੂ ਨਾਨਕ ਦਾ ਇਸ ਸ਼ਬਦ ਇਹਨੂੰ ਖੋਲਦਾ ਇਸ ਹਿਕਮਤ ਦੇ ਹੁਕਮ ਨੂੰ। ਮਹਾਰਾਜ ਦਹਾਓ ਜੀ ਤੁਕ ਦਿੰਦੇ ਹੈ, ਹਿਕਮਤ ਹੁਕਮੇ ਨਾ ਪਾਇਆ, ਰੱਬ ਨੂੰ ਨਹੀਂ ਪਾ ਸਕਦੇ ਜੇ ਮਨ ਦੇ ਹਿਕਮਤਾਂ ਚਤਰਾਈਆਂ ਔਰ ਹੁਕਮ ਆ ਹੈ ਮਨ ਦੇ ਨਾਲ ਅੰਦਰ ਕੋਲਡ ਵਾਰ ਸ਼ੁਰੂ ਹੋ ਜਾਂਦੀ ਹੈ ਵਿਆਸੀ ਦੀ ਜਿਹੜਾ ਇਹ ਅੰਦਰ ਵੜਨਾ ਹੈ ਉਹਨੂੰ ਇਹ ਲੜਾਈ ਜਿੱਤਣੀ ਪੈਣੀ ਹੈ ਮਨ ਦਾ ਸਦਾ ਹੁਕਮ ਕਰਨਾ ਬਸ ਕਰ ਉਹਨੂੰ ਬੜਾ ਜਪ ਲਿਆ ਚੱਲ ਕੋਈ ਹੋਰ ਇਹਨੇ ਜਪਣ ਨਹੀਂ ਦੇਣਾ ਇਸ ਕਰਕੇ ਇਹਨੇ ਹੁਕਮ ਨਹੀਂ ਮੰਨਣੇ ਔਰ